ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ, ਘਰ ਰਹੋ ਰੇ ਮਨ ਮੁਗਦ ਆਨੇ। ਰਾਮ ਜਪੋ ਅੰਤਰ ਗਾਤ ਧਿਆਨੇ, ਲਾਲਚ ਛੋੜ ਰਚ ਹੋਇ ਅਪਰੰਪਰ। ਇਉਂ ਪਾਵੋ ਮੁਕਤ ਦੁਆਰਾ ਹੈ, ਜਿਸ ਵਿਸਰਿਆ ਜਮ ਜੋਹਨ ਲਾਗੈ, ਸਭ ਸੁਖ ਜਾਹੇ ਦੁਖਾ ਫੁਨਿਆਗੈ। ਰਾਮ ਨਾਮ ਜਪ ਗੁਰਮੁਖ ਜੀ ਅੜੇ, ਇਹੋ ਪਰਮ ਤਤ ਵਿਚਾਰ ਹੈ। ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖ ਹਰ ਰਸ ਅੰਤਰ ਡੀਠਾ। ਅਹਿਨਸ ਰਾਮ ਰਹੋ ਰੰਗ ਰਾਤੇ, ਇਹੋ ਜਪ ਤਪ ਸੰਜਮ ਸਾਰਾ ਹੈ। ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮੈਂ ਇਹੋ ਰਸ ਟੋਲੋ। ਗੁਰਮਤ ਖੋਜ ਲਹੋ ਕਰੇ ਆਪਣਾ, ਬਹੁੜ ਨਗਰ ਮਜਾਰਾ ਹੈ। ਸਚ ਤੀਰਥ ਨਾਵੋ ਹਰ ਗੁਣ ਗਾਵੋ, ਤਤ ਵਿਚਾਰ ਹਰ ਲਿਵ ਲਾਵੋ। ਅੰਤ ਕਾਲ ਜਮ ਜੋਏ ਨਾ ਸਕੈ, ਹਰ ਬੋਲੋ ਰਾਮ ਪਿਆਰਾ ਹੈ। ਸਤਿਗੁਰ ਪੁਰਖ ਦਾਤਾ ਵਡਦਾਨ, ਜਿਸ ਅੰਤਰ ਸਾਚ ਸੋ ਸ਼ਬਦ ਸਮਾਨ। ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪੈ ਪਾਰਾ ਹੈ। ਪੰਚ ਤਤ ਮਿਲ ਕਾਇਆ ਕੀਨੀ, ਤਿਸ ਮੈਂ ਰਾਮ ਰਤਨ ਲੈ ਚੀਨੀ। ਆਤਮ ਰਾਮ ਰਾਮ ਹੈ ਆਤਮ, ਹਰ ਪਾਈਐ ਸ਼ਬਦ ਵਿਚਾਰਾ ਹੈ। ਸਤ ਸੰਤੋਖ ਰਹੋ ਜਨ ਪਾਈ, ਕਿਮਾ ਗਹੋ ਸਤਿਗੁਰ ਸਰਨਾਈ। ਆਤਮ ਚੀਨ ਪਰਾਤਮ ਚੀਨਾ, ਗੁਰ ਸੰਗਤ ਹੋ ਨਿਸਤਾਰਾ ਹੈ। ਤਾਕਤ ਕੂੜ ਕਪਟ ਮੈਂ ਟੇਕਾ, ਐ ਨਿਸ ਨਿੰਦਾ ਕਰੇ ਅਨੇਕਾ। ਦਿਨ ਸਿਮਰਨ ਆਵੈ ਫੁਨ ਜਾਵੇ, ਗ੍ਰਭ ਜੋਨੀ ਨਰਕ ਮਜਾਰਾ ਹੈ। ਤਾਕਤ ਜਮ ਕੀ ਕਾਨ ਨ ਚੂਕੈ, ਜਮ ਕਾ ਡੰਡ ਨ ਕਬਹੂ ਮੂਕੈ। ਬਾਕੀ ਧਰਮ ਰਾਏ ਕੀ ਲੀਜੈ, ਤੇਰੇ ਅਫਰੇ ਉਪਾਰੀ ਅਫਾਰਾ ਹੈ। ਤਿਨ ਗੁਰ ਸਾਕਤ ਕਹੋ ਕੋ ਤਰਿਆ, ਹਉ ਮੈਂ ਕਰਤਾ ਭਵ ਜਲ ਪਰਿਆ। ਬਿਨ ਗੁਰ ਪਾਰ ਨ ਪਾਵੈ ਕੋਈ, ਹਰ ਜਪੀਐ ਪਾਰੀ ਉਤਾਰਾ ਹੈ। ਗੁਰ ਕੀ ਦਾਤ ਨ ਮੇਟੈ ਕੋਈ, ਜਿਸ ਬਖਸੇ ਤਿਸ ਤਾਰੇ ਸੋਈ। ਜਨਮ ਮਰਨ ਦੁਖ ਨੇੜ ਨ ਆਵੈ, ਮਨ ਸੋ ਪ੍ਰਭ ਅਪਰੀ ਅਪਾਰਾ ਹੈ। ਗੁਰ ਤੇ ਭੂਲੇ ਆਵੋ ਜਾਵੋ, ਜਨਮ ਮਰੋ ਪੋ ਪੁਨ ਪਾਪ ਕਮਾਵੋ। ਤਾਕਤ ਮੂੜ ਅਚੇਤ ਨ ਚੇਤੈ, ਦੁਖ ਲਾਗੈ ਤਾਂ ਰਾਮ ਪੁਕਾਰਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ, ਤੋ ਜਾਣੈ ਜਿਨ ਦਾਤੈ ਦੀਏ। ਕਿਸ ਕੋ ਦੋਸ ਦੇ ਤੂੰ ਪ੍ਰਾਣੀ, ਤੋ ਆਪਣਾ ਕੀਆ ਕਰਾਰਾ ਹੈ। ਹਉ ਮੈਂ ਮਮਤਾ ਕਰਦਾ ਆਇਆ, ਆਸਾ ਮਨਸਾ ਬੰਦ ਚਲਾਇਆ। ਮੇਰੀ ਮੇਰੀ ਕਰਤ ਕਿਆ ਲੇ ਚਾਲੇ, ਬਿਖਲਾ ਦੇ ਸ਼ਾਰ ਬਿਕਾਰਾ ਹੈ। ਹਰ ਕੀ ਭਗਤ ਕਰੋ ਜਨ ਪਾਈ, ਅਕਥ ਕਥੋ ਮਨ ਮਨੇ ਸਮਾਈ। ਉਠ ਚਲਤਾ ਠਾਕ ਰਖੋ ਘਰ ਆਪਣੇ, ਦੁਖ ਕਾਟੇ ਕਾਟਣ ਹਾਰਾ ਹੈ। ਹਰ ਗੁਰ ਪੂਰੇ ਕੀ ਓਟ ਪਰਾਤੀ, ਗੁਰਮੁਖ ਹਰ ਲਿਵ ਗੁਰਮੁਖ ਜਾਤੀ। ਨਾਨਕ ਰਾਮ ਨਾਮ ਮਤ ਉਤਮ, ਹਰ ਬਖਸੇ ਪਾਰੀ ਉਤਾਰਾ ਹੈ। ਨਾਨਕ ਰਾਮ ਨਾਮ ਮਤ ਉਤਮ, ਹਰ ਬਖਸੇ ਪਾਰੀ ਉਤਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਦੋਇ ਕਰ ਜੋੜ ਧਰੋਂ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੇ ਮਹਿਤਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰਕ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਾ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਸਿਕਤਾ ਕੰਨ ਤੇ ਮੇਰ ਕੀਏ, ਮੇਰੋ ਤੇ ਕੰਨ ਕੀਨ। ਸ੍ਰੀ ਗੋਬਿੰਦ ਸਿੰਘ ਨਮਹਿ ਮਮ, ਕੇਵਲ ਦਾਨੀ ਦੀਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮੁਖ ਉਚਰੈ ਸ਼ਾਸਤਰ ਖੱਟ, ਪਿੰਗ ਡਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਤਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜੋਤੀ ਸਰੂਪ, ਸਰਬ ਸ਼ਕਤੀਮਾਨ, ਚਬਰ ਛਤਰ ਸਿੰਘਾਸਨ ਦੇ ਮਾਲਕ, ਸ਼ਬਦਾਵਤਾਰ, ਜੁਗੋ ਜੁਗ ਅਟਲ, ਪਾਣੀ ਕੇ ਬੋਹਿਤ, ਨਾਮ ਕੇ ਜਹਾਜ, ਹਲਤ ਪਲਤ ਕੇ ਰੱਖਿਅਕ, ਲੋਕ ਪਰਲੋਕ ਕੇ ਸਹਾਇਕ। ਹਾਜ਼ਰਾਂ ਹਜ਼ੂਰ, ਜਾਹਰਾਂ ਜ਼ਹੂਰ, ਸਰਬ ਕਲਾ ਭਰਪੂਰ, ਸ਼ਬਦਾਵਤਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਸਾਰ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਨੇਮ ਹੋਏ, ਉਪਰੰਤ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਗੁਰਬਾਣੀ ਦੀ ਵਿਚਾਰ ਦਾ ਸਮਾਂ ਹੋਇਆ ਹੈ। ਜੋ ਲੜੀਵਾਰ ਮਾਰੂ ਰਾਗ ਦੇ ਅੰਦਰ ਸੋਹਲੇ ਹਨ, ਜੋ ਉਹਨਾਂ ਦੀ ਕਥਾ ਚੱਲ ਰਹੀ ਹੈ, ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਗੁਰਬਾਣੀ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਗਦ ਆਨੇ
ਮਾਰੂ ਰਾਗ ਦੇ ਅੰਦਰ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਰੇ ਮਨ ਮੁਗਦ ਆਨੇ ਹੇ ਮੂਰਖ ਮਨਾ ਮੁਗਦ ਮੂਰਖ ਆਨੇ ਅਣਜਾਣ ਹੇ ਮੂਰਖ ਅਤੇ ਅਣਜਾਣ ਮਨਾ ਘਰ ਰਹੋ ਰੇ ਆਪਣੇ ਘਰ ਦੇ ਵਿਚ ਰਹਿਣਾ ਕਰ ਇਸ ਸੰਗਤ ਰੂਪੀ ਘਰ ਦੇ ਵਿਚ ਆਉਣਾ ਕਰ ਇਹਦੇ ਵਿਚ ਆ ਕੇ ਟਿਕਣਾ ਕਰ ਘਰ ਰਹੋ ਰੇ ਮਨ ਹੇ ਮੂਰਖ ਮਨਾ ਅਣਜਾਣ ਮਨਾ ਆਪਣੇ ਸਰੂਪ ਰੂਪੀ ਘਰ ਦੇ ਵਿਚ ਟਿਕਣਾ ਕਰ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰੀਏ ਹੇ ਮਨਾ ਆਪਣੇ ਅੰਦਰ ਹੀ ਟਿਕ ਬਿਰਤੀ ਨੂੰ ਅੰਤਰਮੁਖੀ ਕਰ ਅੰਦਰ ਹੀ ਧਿਆਨ ਲਾਉਣਾ ਕਰ ਆਪਦੇ ਆਦਮੀ ਦਾ ਇਹ ਸੁਭਾਅ ਹੁੰਦਾ ਹੈ ਆਪਦੇ ਵੱਲੇ ਘੱਟ ਝਾਤੀ ਮਾਰਦਾ ਆਪਣੇ ਅੰਦਰ ਨਹੀਂ ਦੇਖਦਾ ਹੋਰਨਾਂ ਦੇ ਵੱਲੇ ਜ਼ਿਆਦਾ ਧਿਆਨ ਕਰਦਾ ਹੈ ਫਲਾਣੇ ਨੇ ਕੱਪੜੇ ਕਿਹੋ ਜਿਹੇ ਪਾਏ ਨੇ ਉਹਦਾ ਸੁਭਾਅ ਕਿਹੋ ਜਿਹਾ ਆਏ ਉਹਦੇ ਵਿਚ ਗੁਣ ਕਿਹੜੇ ਨੇ ਔਗਣ ਕਿਹੜੇ ਨੇ ਹੋਰਨਾਂ ਦੇ ਬਾਰੇ ਜਾਣ ਪਛਾਣ ਜ਼ਿਆਦਾ ਕਰਦਾ ਹੈ ਪਰ ਆਪਣੇ ਬਾਰੇ ਆਦਮੀ ਨੂੰ ਗਿਆਨ ਘੱਟ ਹੈ ਮੇਰੇ ਅੰਦਰ ਵਿਚ ਕੀ ਔਗਣ ਹਨ ਮੇਰੇ ਵਿਚ ਗੁਣ ਕੀ ਨੇ ਤੇ ਮੇਰੇ ਵਿਚ ਔਗਣ ਕੀ ਨੇ ਇਹਦੀ ਪਛਾਣ ਨਹੀਂ ਹੈ ਇਸੇ ਤਰੀਕੇ ਦੇ ਨਾਲ ਆਪਣੇ ਸਰੂਪ ਦੀ ਪਛਾਣ ਨਹੀਂ ਮੈਂ ਕੀ ਚੀਜ਼ ਹਾਂ ਇਹ ਸਰੀਰ ਮੈਂ ਹਾਂ ਜਾਂ ਮਨ ਮੈਂ ਮਨ ਮੇਰਾ ਸਰੂਪ ਹੈ ਜਾਂ ਬੁੱਧੀ ਮੇਰਾ ਸਰੂਪ ਹੈ ਮੇਰਾ ਸਰੂਪ ਕੀ ਹੈ ਮੈਂ ਕਿੱਥੋਂ ਆਇਆ ਹਾਂ ਤੇ ਪਿਛਲੇ ਸਮੇਂ ਦੇ ਵਿਚ ਮੈਂ ਕਿੱਥੇ ਸੀ ਤੇ ਮੈਂ ਮਰ ਕੇ ਕਿੱਥੇ ਜਾਣਾ ਹੈ ਇਸ ਤਰੀਕੇ ਦੇ ਨਾਲ ਆਪਣੀ ਪਛਾਣ ਅੰਦਰੋਂ ਨਹੀਂ ਕਰਦਾ ਆਪਣੇ ਸਰੂਪ ਦੀ ਅੰਦਰੋਂ ਪਛਾਣ ਨਹੀਂ ਕਰਦਾ ਇਹ ਸਰੀਰ ਹੈ ਜੋ ਆਪਣੇ ਆਪ ਨੂੰ ਸਰੀਰ ਹੀ ਸਮਝੀ ਬੈਠਾ ਹੈ ਇਹ ਪੰਜ ਤੱਤਾਂ ਦਾ ਜਿਹੜਾ ਸਰੀਰ ਬਣਿਆ ਪੰਜਾਂ ਤੱਤਾਂ ਦੇ ਦੁਆਰਾ ਇਹ ਦੇਹੀ ਜਿਹੜੀ ਅੰਨ ਦੁਆਰਾ ਚੱਲਦੀ ਹੈ ਇਸ ਨੂੰ ਆਪਣਾ ਸਰੂਪ ਸਮਝਦਾ ਹੈ ਕਿ ਹੁਣ ਮੈਂ ਬਚਪਨ ਦੇ ਵਿਚ ਹਾਂ ਹੁਣ ਮੈਂ ਜਵਾਨ ਹੋ ਗਿਆ ਹਾਂ ਹੁਣ ਮੈਂ ਪ੍ਰੋਢਿਆ ਅਵਸਥਾ ਨੂੰ ਪਹੁੰਚ ਗਿਆ ਹੁਣ ਮੈਂ ਬੁੱਢਾ ਹੋ ਗਿਆ ਇਹ ਸਰੀਰ ਬੁੱਢਾ ਤਾਂ ਕੇਵਲ ਬਚਪਨ ਦੇ ਵਿਚ ਜਵਾਨੀ ਦੇ ਵਿਚ ਜਾਂ ਬੁਢਾਪੇ ਦੇ ਵਿਚ ਤਾਂ ਕੇਵਲ ਸਰੀਰ ਜਾਂਦਾ ਹੈ ਤੂੰ ਅੰਦਰੋਂ ਕੀ ਚੀਜ਼ ਹੈ ਤੂੰ ਸਰੀਰ ਸਰੂਪ ਤਾਂ ਨਹੀਂ ਹੈ ਤੇਰਾ ਅਸਲੀ ਸਰੂਪ ਸਰੀਰ ਤਾਂ ਨਹੀਂ ਹੈ ਇਹ ਸਰੀਰ ਦੇ ਥੱਲੇ ਇੱਕ ਹੋਰ ਸਰੀਰ ਹੈ ਤਿੰਨ ਸਰੀਰ ਮੰਨੇ ਗਏ ਨੇ ਸਥੂਲ ਸਰੀਰ ਸੂਖਮ ਸਰੀਰ ਤੇ ਕਾਰਨ ਸਰੀਰ ਇਹ ਸਥੂਲ ਸਰੀਰ ਜਿਹੜਾ ਪੰਜਾਂ ਤੱਤਾਂ ਦੁਆਰਾ ਬਣਿਆ ਹੋਇਆ ਜਿਹੜਾ ਅੰਨ ਦੇ ਨਾਲ ਚੱਲਦਾ ਹੈ ਆਦਮੀ ਇਸ ਸਰੀਰ ਨੂੰ ਹੀ ਆਪਣਾ ਸਰੂਪ ਸਮਝੀ ਬੈਠਾ ਹੈ ਇਸ ਸਰੀਰ ਨੂੰ ਹੀ ਸ਼ਿੰਗਾਰਦਾ ਰਹਿੰਦਾ ਹੈ ਇਸ ਸਰੀਰ ਨੂੰ ਮੈਂ ਸਾਫ਼ ਸੁਥਰਾ ਰੱਖਾਂ ਸੋਹਣੇ ਕੱਪੜੇ ਪਾਵਾਂ ਸੱਜ ਧੱਜ ਕੇ ਰਵਾਂ ਕਿਉਂਕਿ ਮੇਰਾ ਸਰੂਪ ਹੈ ਪਰ ਇਹ ਸਰੀਰ ਤਾਂ ਸਰੂਪ ਨਹੀਂ ਹੈ ਸਰੂਪ ਇਹ ਸਰੀਰ ਤਾਂ ਨਾਸ ਬਣਿਆ ਜੰਮਿਆ ਹੈ ਇਹਨੇ ਨਾਸ ਵੀ ਹੋਣਾ ਹੈ ਇਸ ਕਰਕੇ ਇਹ ਸਰੂਪ ਤੇਰਾ ਨਹੀਂ ਹੈ ਇਹਦੇ ਅੰਦਰ ਇੱਕ ਥੱਲੇ ਹੋਰ ਸੂਖਮ ਸਰੀਰ ਜੋ 17 ਤੱਤਾਂ ਦਾ ਮੰਨਿਆ ਗਿਆ ਹੈ ਪੰਜ ਸੂਖਮ ਤੱਤ ਤੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ 15 ਹੋਵੇ ਮਨ ਤੇ ਬੁੱਧ ਇਸ ਤਰੀਕੇ ਦੇ ਨਾਲ 17 ਤੱਤਾਂ ਦੁਆਰਾ ਇਹ ਸੂਖਮ ਸਰੀਰ ਜਿਹੜਾ ਇਸ ਦੇ ਥੱਲੇ ਹੈ ਇਹ ਪੰਜ ਤੱਤਾਂ ਦੇ ਸਥੂਲ ਸਰੀਰ ਦੇ ਥੱਲੇ ਜਿਹੜਾ 17 ਤੱਤਾਂ ਦੁਆਰਾ ਬਣਿਆ ਹੋਇਆ ਸਥੂਲ ਸਰੀਰ ਸੂਖਮ ਸਰੀਰ ਹੈ ਉਹਦੇ ਥੱਲੇ ਉਹ ਵੀ ਤੇਰਾ ਸਰੂਪ ਨਹੀਂ ਹੈ ਮਨ ਮੈਂ ਬੜਾ ਸਿਆਣਾ ਹਾਂ ਬੁੱਧੀ ਮੈਂ ਬੜਾ ਸਿਆਣਾ ਹਾਂ ਮਨ ਦੇ ਫੁਰਨੇ ਸੋਚਣੀਆਂ ਚਤਵਨੀਆਂ ਇਹ ਵੀ ਤੇਰਾ ਸਰੂਪ ਨਹੀਂ ਹੈ ਸਥੂਲ ਸਰੀਰ ਦੇ ਥੱਲੇ ਜਿਹੜਾ ਸੂਖਮ ਸਰੀਰ ਹੈ ਉਹ ਵੀ ਤੇਰਾ ਅਸਲੀ ਸਰੂਪ ਨਹੀਂ ਹੈ ਉਹਦੇ ਥੱਲੇ ਇੱਕ ਸਰੂਪ ਹੋਰ ਹੈ ਇੱਕ ਸਰੀਰ ਹੋਰ ਹੈ ਉਹ ਹੈ ਕਾਰਨ ਸਰੀਰ ਉਸਨੂੰ ਵਿਦਵਾਨ ਕਹਿੰਦੇ ਨੇ ਉਹਦਾ ਨਾਮ ਹੈ ਅਵਿਦਿਆ ਅਗਿਆਨ ਉਹ ਅਵਿਦਿਆ ਅਗਿਆਨ ਵੀ ਤੇਰਾ ਸਰੂਪ ਨਹੀਂ ਅਵਿਦਿਆ ਦੇ ਕਰਕੇ ਅਗਿਆਨ ਦੇ ਕਰਕੇ ਜਿਹੜੇ ਦੋ ਸਰੀਰ ਨੇ ਸਥੂਲ ਸਰੀਰ ਤੇ ਸੂਖਮ ਸਰੀਰ ਅਭਾਸ ਹੋ ਰਹੇ ਨੇ ਪ੍ਰਤੀਤ ਹੋ ਰਹੇ ਹਨ ਉਸ ਕਾਰਨ ਸਰੀਰ ਅਵਿਦਿਆ ਜਾਂ ਅਗਿਆਨ ਦੇ ਕਰਕੇ ਇਹ ਜਿਹੜੀ ਸ੍ਰਿਸ਼ਟੀ ਹੈ ਸੱਚੀ ਦਿਖਾਈ ਦੇ ਰਹੀ ਹੈ ਇਹ ਤਿੰਨੇ ਹੀ ਸਰੀਰ ਤੇਰੇ ਨਹੀਂ ਹਨ ਤੇਰਾ ਸਰੂਪ ਆਤਮ ਸਰੂਪ ਹੈ ਪ੍ਰਕਾਸ਼ ਸਰੂਪ ਹੈ ਉਹਦੇ ਵਿਚ ਕਦੀ ਬੁਢਾਪਾ ਨਹੀਂ ਆਉਂਦਾ ਕਦੀ ਉਹਦੇ ਵਿਚ ਬਚਪਨ ਨਹੀਂ ਆਉਂਦਾ ਕਦੀ ਉਹਦੇ ਵਿਚ ਜਵਾਨੀ ਨਹੀਂ ਆਉਂਦੀ ਕਦੀ ਉਹ ਜੰਮਦਾ ਨਹੀਂ ਨਾ ਉਹ ਮਰਦਾ ਹੈ ਇਸੇ ਤਰੀਕੇ ਦੇ ਨਾਲ ਉਹ ਜਿਹੜਾ ਆਤਮ ਸਰੂਪ ਹੈ ਜਨਮ ਤੇ ਮਰਨ ਤੋਂ ਰਹਿਤ ਹੈ ਬਚਪਨ ਬੁਢੇਪੇ ਤੋਂ ਰਹਿਤ ਹੈ ਜਵਾਨੀ ਤੋਂ ਰਹਿਤ ਇੱਕ ਰਸ ਰਹਿੰਦਾ ਹੈ ਸਮੇ ਤੋਂ ਪਰੇ ਹੈ, ਉਹ ਆਤਮ ਸਰੂਪ ਹੈ। ਉਹਦੇ ਉੱਪਰ ਇਹ ਤਿੰਨ ਸਰੀਰਾਂ ਦਾ ਪਰਦਾ ਪਿਆ ਹੋਇਆ ਹੈ, ਸਥੂਲ ਸਰੀਰ ਦਾ, ਸੂਖਮ ਸਰੀਰ ਦਾ ਤੇ ਕਾਰਨ ਸਰੀਰ ਦਾ। ਇਸ ਤਰੀਕੇ ਦੇ ਨਾਲ ਇਹ ਤਿੰਨ ਸਰੀਰਾਂ ਦਾ ਜਦੋਂ ਉੱਪਰੋਂ ਪਰਦਾ ਚੁੱਕਿਆ ਜਾਵੇਗਾ ਤਾਂ ਉਦੋਂ ਆਤਮ ਸਰੂਪ ਦਾ ਗਿਆਨ ਹੋਵੇਗਾ। ਪਹਿਲਾਂ ਸਰੀਰ ਦੀ ਹੰਸਾ ਹਉਮੈ ਨੂੰ ਛੱਡਣ ਦੇ ਨਾਲ, ਉਸ ਤੋਂ ਬਾਅਦ ਵੀ ਸੂਖਮ ਸਰੀਰ ਤੋਂ ਪਰੇ ਹੋਣ ਦੇ ਨਾਲ, ਤੇ ਫਿਰ ਜਾਂ ਕਾਰਨ ਸਰੀਰ ਅਵਿਦਿਆ ਹੈ, ਉਸ ਨੂੰ ਉਸ ਦਾ ਪਰਦਾ ਚੁੱਕਣ ਦੇ ਨਾਲ ਅੰਦਰੋਂ ਆਤਮ ਸਰੂਪ ਦਾ ਪ੍ਰਕਾਸ਼ ਹੋਵੇਗਾ ਤੇ ਫਿਰ ਪੰਜ ਕੋਸ਼, ਪੰਜ ਪਰਦੇ ਪਏ ਹੋਏ ਨੇ ਉਸ ਆਤਮ ਸਰੂਪ ਦੇ ਉੱਪਰ। ਪੰਜ ਕੋਸ਼ ਮੰਨੇ ਗਏ ਨੇ, ਅਨਮੈ ਕੋਸ਼, ਪ੍ਰਾਣਮੈ ਕੋਸ਼, ਅਨਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼। ਇਸ ਤਰੀਕੇ ਦੇ ਨਾਲ ਇਹ ਪੰਜ ਜਿਹੜੇ ਪਰਦੇ ਨੇ, ਪੰਜ ਕੋਸ਼, ਪੰਜ ਪਰਦੇ ਪਏ ਹੋਏ ਨੇ। ਪ੍ਰਾਣਮੈ ਕੋਸ਼, ਇਹ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਨੇ, ਪ੍ਰਾਣਾ ਦੇ ਕਰਕੇ ਸਰੀਰ ਜਿਉਂਦਾ ਹੈ, ਪਰ ਜੋ ਆਤਮ ਸਰੂਪ ਹੈ ਉਸ ਨੂੰ ਇਹਨਾਂ ਪ੍ਰਾਣਾ ਦੀ ਲੋੜ ਨਹੀਂ ਹੈ, ਉਹ ਪ੍ਰਕਾਸ਼ ਸਰੂਪ ਆਤਮ ਸਰੂਪ ਹੈ। ਪ੍ਰਾਣਾ ਨੂੰ ਲੋੜ ਤਾਂ ਸਰੀਰ ਨੂੰ ਲੋੜ ਹੈ, ਕੇਵਲ ਪ੍ਰਾਣਾ ਦੀ। ਇਹ ਸਰੀਰ ਨੂੰ ਚੱਲਣ ਦੇ ਵਾਸਤੇ ਹਵਾ ਚਾਹੀਦੀ ਹੈ, ਪ੍ਰਾਣ ਚਾਹੀਦੇ ਹਨ, ਕਿਉਂਕਿ ਸਵਾਸ ਜੇ ਨਾ ਆਉਣਗੇ ਤਾਂ ਸਰੀਰ ਡਿੱਗ ਪਵੇਗਾ, ਚੱਲੇਗਾ ਨਹੀਂ। ਇਹਨਾਂ ਪ੍ਰਾਣਾ ਦੇ ਕਰਕੇ ਸਰੀਰ ਚੱਲਦਾ ਹੈ, ਇਸ ਕਰਕੇ ਪ੍ਰਾਣ ਤਾਂ ਸਰੀਰ ਦਾ ਆਸਰਾ ਨੇ, ਆਤਮ ਸਰੂਪ ਦਾ ਆਸਰਾ ਪ੍ਰਾਣ ਨਹੀਂ ਹਨ। ਫਿਰ ਦੂਸਰਾ, ਇਹ ਇੱਕ ਪਰਦਾ ਹੈ, ਆਪਣੇ ਆਪ ਨੂੰ ਇਹ ਸਮਝਣਾ, ਸਵਾਸਾਂ ਕਰਕੇ ਮੈਂ ਜਿਉਂਦਾ ਹਾਂ, ਮੇਰਾ ਸਰੀਰ ਜੋ ਹੈ ਮੈਂ ਜਿਉਂਦਾ ਸਵਾਸਾਂ ਕਰਕੇ ਹਾਂ, ਪਰ ਨਹੀਂ, ਤੂੰ ਤਾਂ ਆਤਮ ਸਰੂਪ ਹੈ, ਹਮੇਸ਼ਾ ਦੇ ਵਾਸਤੇ ਤੂੰ ਜਿਉਂਦਾ ਹੈ। ਇਸੇ ਤਰੀਕੇ ਦੇ ਨਾਲ ਦੂਸਰਾ ਜਿਹੜਾ ਕੋਸ਼ ਹੈ, ਅਨਮੈ ਕੋਸ਼ ਹੈ, ਸਰੀਰ ਹੈ ਜਿਹੜਾ, ਇਹ ਦੇਹੀ ਹੈ, ਇੱਕ ਤਾਂ ਪ੍ਰਾਣਾ ਦੇ ਨਾਲ ਚੱਲਦੀ ਹੈ, ਦੂਸਰਾ ਅੰਨ ਦੇ ਨਾਲ ਚੱਲਦੀ ਹੈ। ਅੰਨ ਜੇ ਨਾ ਖਾਧਾ ਜਾਵੇ ਤਾਂ ਵੀ ਸਰੀਰ ਕਮਜ਼ੋਰ ਹੋ ਜਾਵੇਗਾ ਤੇ ਮੌਤ ਹੋ ਜਾਵੇਗੀ। ਸਰੀਰ ਅੰਨ ਦੇ ਕਰਕੇ ਚੱਲਦਾ ਹੈ, ਅੰਨ ਪਾਣੀ ਦੇ ਕਰਕੇ ਚੱਲਦਾ, ਅੰਨ ਦੇ ਕਰਕੇ ਮੈਂ ਜਿਉਂਦਾ, ਇਹ ਸਮਝ ਲੈਣਾ ਆਪਣੇ ਮਨ ਦੇ ਵਿੱਚ ਅੰਦਰ, ਇਹ ਪਰਦਾ ਭਰਮ ਪਿਆ ਹੋਇਆ ਕਿ ਮੈਂ ਅੰਨ ਦੇ ਕਰਕੇ ਜਿਉਂਦਾ ਹਾਂ। ਅੰਨ ਦੇ ਕਰਕੇ ਤਾਂ ਇਹ ਸਰੀਰ ਜਿਉਂਦਾ ਹੈ, ਪਰ ਤੂੰ ਆਤਮ ਸਰੂਪ ਹੈ, ਇਹ ਸਰੀਰ ਅੰਨਮੈ ਕੋਸ਼ ਹੈ, ਅੰਨ ਦੇ ਨਾਲ ਚੱਲਣ ਕਰਕੇ ਅੰਨਮੈ ਕੋਸ਼। ਇਸੇ ਤਰੀਕੇ ਦੇ ਨਾਲ ਆਨੰਦਮੈ ਕੋਸ਼, ਰਸਾਂ ਕਸਾਂ ਨੂੰ ਭੋਗਣਾ, ਸੰਸਾਰ ਦੇ ਜਿਹੜੇ ਪਦਾਰਥ ਨੇ ਉਹਨਾਂ ਦੇ ਵਿੱਚੋਂ ਰਸ ਪ੍ਰਾਪਤ ਕਰਨੇ, ਤੇ ਰਸ ਜੋ ਆ ਰਹੇ ਨੇ ਉਹ ਇਹ ਸਮਝਣਾ ਕਿ ਇਹ ਰਸ ਮੈਂ ਭੋਗ ਰਿਹਾ ਹਾਂ, ਮੈਨੂੰ ਇਹ ਰਸਾਂ ਦਾ ਆਨੰਦ ਪ੍ਰਾਪਤ ਹੋ ਰਿਹਾ, ਆਨੰਦਮੈ ਕੋਸ਼। ਪਰ ਉਹ ਆਤਮ ਸਰੂਪ ਇਸ ਸੰਸਾਰ ਦੇ ਰਸਾਂ ਤੋਂ ਪਰੇ ਹੈ, ਇਸ ਕਰਕੇ ਉਹ ਇਹਨਾਂ ਰਸਾਂ ਦੇ ਵਿੱਚ ਨਹੀਂ ਹੈ। ਇਹ ਵੀ ਤੇਰਾ ਆਨੰਦਮੈ ਕੋਸ਼, ਇਹ ਵੀ ਇੱਕ ਪਰਦਾ ਉੱਪਰ ਪਿਆ ਹੋਇਆ ਆਤਮ ਸਰੂਪ ਦੇ ਉੱਪਰ। ਵਿਗਿਆਨਮੈ ਕੋਸ਼, ਇਸੇ ਤਰੀਕੇ ਨਾਲ ਸੰਸਾਰ ਦੇ ਪਦਾਰਥਾਂ ਦਾ ਵਿਸ਼ੇਸ਼ ਕਰਕੇ ਗਿਆਨ ਰੱਖਣਾ, ਇਹ ਵੀ ਗੁਰੂ ਪਿਆਰੋ ਇੱਕ ਪਰਦਾ ਹੈ। ਇਸ ਤਰ੍ਹਾਂ ਦੇ ਇਹ ਪਰਦੇ ਹਨ, ਇਹਨਾਂ ਪੰਜਾਂ ਪਰਦਿਆਂ ਤੋਂ ਥੱਲੇ ਇੱਕ ਆਤਮ ਸਰੂਪ ਹੈ, ਉਹ ਤੇਰਾ ਅਸਲੀ ਸਰੂਪ ਹੈ। ਮਨ ਜਿਹੜਾ ਬਾਹਰ ਨੂੰ ਦੌੜਦਾ ਹੈ, ਹੋਰਨਾਂ ਦੇ ਔਗਣਾਂ ਨੂੰ ਦੇਖਦਾ, ਹੋਰਨਾਂ ਦੇ ਗੁਣਾਂ ਨੂੰ ਦੇਖਦਾ, ਹੋਰਨਾਂ ਦੀ ਜਾਣ ਪਛਾਣ ਕਰਦਾ, ਆਪਣੇ ਆਤਮ ਸਰੂਪ ਦੀ ਪਛਾਣ ਨਹੀਂ ਕਰਦਾ, ਮਨ ਹੈ ਜਿਹੜਾ ਇਹਨਾਂ ਪਰਦਿਆਂ ਦੇ ਵਿੱਚ ਜਾਂ ਇਹ ਤਿੰਨ ਸਰੀਰਾਂ ਦੇ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਣ ਦੀ ਯਤਨ ਕਰਦੇ ਨੇ, ਭਾਈ ਇਸ ਤਰ੍ਹਾਂ ਮਨ ਨੂੰ ਸਮਝਾਓ, ਹਿਰੇ ਮਨ ਮੁਗਧ ਇਆਨੇ, ਹੇ ਮੂਰਖ ਮਣਾ, ਅਤੇ ਆਪਣੇ ਆਤਮ ਸਰੂਪ ਤੋਂ ਇਆਨੇ ਅਣਜਾਣ ਮਣਾ, ਘਰ ਰਹੋ ਰੇ, ਆਪਣੇ ਘਰ ਦੇ ਵਿੱਚ, ਹੇ ਮਣਾ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਰਹਿਣਾ ਕਰ, ਇਕਾਂਤ ਵਿੱਚ ਬੈਠ ਕੇ ਚੌਂਕਣੀ ਮਾਰ ਕੇ ਆਪਣੇ ਵਿੱਚੋਂ ਖੋਜ ਕਰ, ਪਛਾਣ ਕਰ, ਮੈਂ ਕੀ ਹਾਂ, ਮੇਰਾ ਸਰੂਪ ਕੀ ਹੈ, ਮੈਂ ਕੀ ਚੀਜ਼ ਹਾਂ, ਅੰਦਰੋਂ ਆਪਣੇ ਪ੍ਰਕਾਸ਼ ਸਰੂਪ ਦੀ ਪਛਾਣ ਕਰ। ਇਸ ਕਰਕੇ ਹੋ ਬਾਹਰ ਨੂੰ ਦੌੜਨ ਦੀ ਬਜਾਏ ਮਨ ਨੂੰ ਅੰਦਰ ਹੀ ਆਪਣੇ ਸਰੀਰ ਦੇ ਵਿੱਚ ਹੀ ਰੱਖਣਾ ਕਰੀਏ, ਸਰੂਪ ਰੂਪੀ ਘਰ ਦੇ ਵਿੱਚ ਹੇ ਮਨਾ ਰਹਿਣਾ ਕਰ।
ਰਾਮ ਜਪੋ ਅੰਤਰਗਤ ਧਿਆਨੇ,
ਧਿਆਨ ਲਾ ਕਰਕੇ ਅੰਤਰਗਤ, ਅੰਦਰ ਹਿਰਦੇ ਦੇ ਵਿੱਚ, ਸਰੀਰ ਦੇ ਵਿੱਚ। ਗਤ ਦਾ ਮਤਲਬ ਹੁੰਦਾ ਹੈ ਪ੍ਰਾਪਤ ਹੋਇਆ, ਜੋ ਪਰਮੇਸ਼ਰ ਹੈ ਰਾਮ, ਉਸ ਦੇ ਨਾਮ ਨੂੰ ਜਪੋ, ਜਪਣਾ ਕਰੋ। ਇਸੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਧਿਆਨ ਲਾ ਕਰਕੇ, ਹੁਣ ਜਿਹੜੀ ਚੀਜ਼ ਵੇਖੀ ਨਹੀਂ ਹੈ ਉਹਦੇ ਵਿੱਚ ਧਿਆਨ ਲਾਉਣਾ ਵੀ ਬੜਾ ਮੁਸ਼ਕਲ ਹੁੰਦਾ ਹੈ। ਧਿਆਨ ਤਾਂ ਉਹਦੇ ਵਿੱਚ ਲੱਗਦਾ ਹੈ ਜਿਹੜੀ ਚੀਜ਼ ਆਪਾਂ ਵੇਖੀ ਹੋਵੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਿਆਨੇ, ਧਿਆਨ ਲਾ ਕਰਕੇ ਅੰਦਰ ਪ੍ਰਾਪਤ ਹੋਏ ਪਰਮੇਸ਼ਰ ਨੂੰ ਜਪਣਾ ਕਰੋ। ਅੰਦਰ ਹੀ ਧਿਆਨ ਲਾਉਣਾ, ਧਿਆਨ ਦੋ ਪ੍ਰਕਾਰ ਦਾ ਮੰਨਿਆ, ਇੱਕ ਸਰਗੁਣ ਦੀ ਉਪਾਸ਼ਨਾ ਮੰਨਦੇ ਨੇ, ਇੱਕ ਨਿਰਗੁਣ ਦੀ। ਸਰਗੁਣ ਦੀ ਜਿਵੇਂ ਹੁਣ ਵੈਸ਼ਨਵ ਮਤ ਵਾਲਾ ਵੈਸ਼ਨਵ ਮਤ ਵਾਲੇ ਕਰਦੇ ਨੇ, ਮੂਰਤੀ ਦਾ ਧਿਆਨ ਕਰਕੇ ਤੇ ਉਹਦਾ ਹਿਰਦੇ ਵਿੱਚ ਧਿਆਨ ਟਿਕਾਉਂਦੇ ਨੇ, ਪਰ ਇਸ ਤਰ੍ਹਾਂ ਨਹੀਂ ਕਰਨਾ। ਗੁਰਬਾਣੀ ਨੂੰ ਕੰਨਾਂ ਦੇ ਨਾਲ ਸੁਣ ਕੇ ਤੇ ਉਹਨਾਂ ਨੂੰ ਨੇਤਰੀ ਸੁਗਰ ਪੇਖਣਾ, ਸ਼ਰਮਣੀ ਸੁਣਨਾ, ਗੁਰਨਾਓ ਇਸ ਤਰੀਕੇ ਦੇ ਨਾਲ, ਨੇਤਰਾਂ ਦੇ ਨਾਲ ਮਹਾਰਾਜ ਦੇ ਦਰਸ਼ਨ ਕਰਨੇ ਤੇ ਕੰਨਾਂ ਦੇ ਨਾਲ ਨਾਮ ਸੁਣਨਾ, ਇਸੇ ਤਰੀਕੇ ਨਾਲ ਨਾਮ ਦੇ ਗੁਰਬਾਣੀ ਦੇ ਅਰਥਾਂ ਦੇ ਵਿੱਚ ਧਿਆਨ ਟਿਕਾ ਕਰਕੇ, ਅਥਵਾ ਆਪਣੇ ਕੰਨਾਂ ਦੀ ਸਰੋਤ ਜਿਹੜੀ ਜ਼ੁਬਾਨ ਤੋਂ ਉਚਾਰਨ ਹੋ ਰਹੀ ਗੁਰਬਾਣੀ ਹੈ ਉਹਦੇ ਵੱਲ ਲਿਆਉਣੀ ਹੈ। ਇਸ ਤਰੀਕੇ ਦੇ ਨਾਲ ਅੰਦਰ ਹੀ ਧਿਆਨ ਲਾ ਕਰਕੇ ਅੰਤਰਗਤ ਪ੍ਰਾਪਤ ਹੋਏ ਪਰਮੇਸ਼ਰ ਦੇ ਵਿੱਚ ਧਿਆਨ ਲਾ ਕੇ ਉਹਦੇ ਨਾਮ ਨੂੰ ਜਪਣਾ ਕਰੋ। ਇਸ ਤਰੀਕੇ ਨਾਲ ਧਿਆਨ ਲਾ ਕਰਕੇ ਪਰਮੇਸ਼ਰ ਨੂੰ ਨਾਮ ਜਪਣ ਦੇ ਨਾਲ ਅੰਤਰਗਤ ਅੰਤਰਾ ਭੇਦ ਜਿਹੜਾ ਪਿਆ ਹੋਇਆ ਜੀਵ ਤੇ ਈਸ਼ ਦਾ, ਅਕਾਲ ਪੁਰਖ ਦੇ ਵਿੱਚ ਤੇ ਜਿਹੜਾ ਆਪਣੇ ਦੇ ਵਿੱਚ ਭੇਦ ਫਰਕ ਪਿਆ ਹੋਇਆ ਹੈ, ਧਿਆਨ ਲਾ ਕਰਕੇ ਜੇ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ ਤਾਂ ਅੰਤਰਾ ਭੇਦ ਹੈ ਜਿਹੜਾ, ਅੰਤਰਗਤ ਦਾ ਮਤਲਬ ਅੰਤਰਾ ਭੇਦ, ਅੰਤਰਾ ਭੇਦ ਜਿਹੜਾ ਪਿਆ ਹੋਇਆ ਗੁਰੂ ਪਿਆਰ, ਇਹ ਫਿਰ ਦੂਰ ਹੋ ਜਾਵੇਗਾ।
ਲਾਲ ਚ ਛੋੜ ਰਚੋ ਯਾ ਪਰੰਪਰ ਆਇਓ ਪਾਵ ਮੁਕਤ ਦੁਆਰਾ ਏ।
ਲਾਲਚ ਨੂੰ ਛੱਡ ਕਰਕੇ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਪਰਮੇਸ਼ਰ ਹੈ, ਪ੍ਰਕਿਰਤੀ ਦੇ ਵਿੱਚ ਵਸ ਰਿਹਾ ਪਰੇ ਤਾਂ ਹੈ ਕਿਉਂਕਿ ਅਸੰਗ ਹੈ, ਨਿਰਲੇਪ ਹੈ। ਇਸ ਕਰਕੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਪਰਮੇਸ਼ਰ ਹੈ ਉਸ ਦੇ ਵਿੱਚ ਰਚੋ ਲੱਗਣਾ ਕਰੋ। ਲਾਲਚ ਛੋੜ, ਦੁਨੀਆਂ ਨੂੰ ਦੁਨੀਆਂ ਦੇ ਪਦਾਰਥ ਨੇ ਇਹਨਾਂ ਨੂੰ ਇਕੱਠੇ ਕਰਨ ਦਾ ਜਿਹੜਾ ਲਾਲਚ ਹੈ, ਮਾਇਆ ਨੂੰ ਇਕੱਠੇ ਕਰਨ ਦਾ ਲਾਲਚ ਹੈ। ਜੋ ਮਾਇਆ ਹੋਣੀ ਚਾਹੀਦੀ ਹੈ ਪਰ ਸਰੀਰ ਦੇ ਨਿਰਵਾਹ ਵਾਸਤੇ, ਨਾ ਕਿ ਉਸ ਨੂੰ ਇਕੱਠਿਆਂ ਕਰਕੇ ਤੇ ਉਹਦੇ ਵਿੱਚ ਫਸ ਹੀ ਲਿਆ ਜਾਵੇ। ਇਸ ਤਰੀਕੇ ਦੇ ਨਾਲ ਨਹੀਂ, ਪਦਾਰਥਾਂ ਨੂੰ ਇਕੱਠੇ ਕਰਨ ਦਾ ਜਿਹੜਾ ਲਾਲਚ ਸਰੀਰ ਦੇ ਨਿਰਵਾਹ ਵਾਸਤੇ ਚਾਹੀਦੀ ਵੀ ਜ਼ਰੂਰੀ ਹੈ, ਪਰ ਲਾਲਚ ਛੁੱਟਣਾ ਹੈ। ਲਾਲਚ ਨੂੰ ਮਾਇਆ ਦੇ ਪਦਾਰਥ ਇਕੱਠੇ ਕਰਨ ਦੇ ਲਾਲਚ ਨੂੰ ਛੱਡ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗਣਾ ਕਰੋ, ਪਰਮੇਸ਼ਰ ਦੇ ਵਿੱਚ ਰਚਨਾ ਕਰੋ। ਇਉਂ ਭਾਵ ਹੋ ਮੁਕਤ ਦੁਆਰਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਮੁਕਤੀ ਰੂਪੀ ਦਰਵਾਜੇ ਨੂੰ ਪ੍ਰਾਪਤ ਕਰ ਲਵੋਗੇ। ਇਸੇ ਤਰੀਕੇ ਦੇ ਨਾਲ ਪਰਮੇਸ਼ਰ ਦੇ ਦਰਵਾਜੇ ਨੂੰ ਪ੍ਰਾਪਤ ਹੋਣ ਦੇ ਨਾਲ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇਗੀ।
ਜਿਸ ਬਿਸਰਿਆ ਜਮ ਜੋਹਣ ਲੱਗ,
ਪਰਮੇਸ਼ਰ ਨੂੰ ਬਿਸਰਿਆ ਦਾ ਮਤਲਬ ਭੁੱਲਣ ਕਰਕੇ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁੱਲਣ ਕਰਕੇ ਜਿਹੜੇ ਜਮਦੂਤ ਹਨ ਇਸ ਜੀਵ ਦੇ ਤਾਈ, ਜੋਹਣ ਦਾ ਮਤਲਬ ਵੇਖਣ ਲੱਗ ਜਾਂਦੇ ਹਨ।
ਸਭ ਸੁਖ ਜਾਏ ਦੁਖਾ ਫੁਨਿਆਗ,
ਫਿਰ ਪਰਮੇਸ਼ਰ ਦੇ ਨਾਮ ਨੂੰ ਭੁੱਲਣ ਕਰਕੇ ਸਭ ਸੁਖ ਜਾਹੇ, ਜਿੰਨੇ ਵੀ ਸੁਖ ਪ੍ਰਾਪਤ ਹੋਏ ਨੇ ਸੰਸਾਰ ਦੇ ਉਹ ਸੁਖ ਵੀ ਜਾਹੇ ਚਲੇ ਜਾਂਦੇ ਹਨ, ਅਤੇ ਜਮਦੂਤ ਵੀ ਵੇਖਣ ਲੱਗ ਜਾਂਦੇ ਨੇ ਪਰਮੇਸ਼ਰ ਨੂੰ ਭੁੱਲਣ ਕਰਕੇ, ਤੇ ਸੁਖ ਵੀ ਨਾਸ਼ ਹੋ ਜਾਂਦੇ ਨੇ। ਆਦਮੀ ਹੁਣ ਜਦੋਂ ਕੋਈ ਭਾਰੀ ਕੋਈ ਬਿਪਤਾ ਬਣੀ ਹੋਵੇ ਜਾਂ ਕੋਈ ਕੰਮ ਹੋਵੇ, ਉਦੋਂ ਬੜੀਆਂ ਆ ਕੇ ਅਰਦਾਸਾਂ ਬੇਨਤੀਆਂ ਕਰਦਾ ਮਹਾਰਾਜ ਦੇ ਕੋਲ, ਤੇ ਜਦੋਂ ਆਪਦਾ ਮਤਲਬ ਨਿਕਲ ਜਾਂਦਾ ਜਾਂ ਦੁੱਖ ਦੂਰ ਹੋ ਜਾਂਦੇ ਨੇ ਉਦੋਂ ਫਿਰ ਭੁੱਲ ਜਾਂਦਾ ਹੈ। ਪਰ ਜੇ ਦੁੱਖ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਜਾਵੇ ਤਾਂ ਦੁੱਖ ਤਾਂ ਦੂਰ ਹੁੰਦਾ ਹੀ ਹੈ, ਪਰ ਜੇ ਸੁੱਖ ਦੇ ਵਿੱਚ ਯਾਦ ਕੀਤਾ ਜਾਵੇ, ਸੁੱਖ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਤਾਂ ਸੁੱਖ ਜਿਹੜਾ ਹੈ ਹੋਰ ਵੱਧ ਜਾਂਦਾ ਹੈ, ਹੋਰ ਸੁੱਖ ਵੱਧ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਸਭ ਸੁੱਖ ਜਾ, ਪਰਮੇਸ਼ਰ ਨੂੰ ਭੁੱਲਣ ਕਰਕੇ ਯਾਦ ਰੱਖਣ ਦੇ ਨਾਲ ਦੁੱਖ ਦੂਰ ਹੁੰਦੇ ਨੇ, ਸੁੱਖ ਦੇ ਵਿੱਚ ਯਾਦ ਕਰੀਏ ਸੁੱਖ ਹੋਰ ਵੱਧਦੇ ਨੇ, ਪਰ ਜੇ ਨਾ ਯਾਦ ਕਰੀਏ ਭੁੱਲ ਜਾਈਏ ਪਰਮੇਸ਼ਰ ਨੂੰ ਤਾਂ ਜਿਹੜੇ ਸੁੱਖ ਪ੍ਰਾਪਤ ਹੋਏ ਨੇ ਉਹ ਵੀ ਜਾਂਦੇ ਰਹਿੰਦੇ ਹਨ ਦੁੱਖਾ ਫੁਨ ਆ ਕੇ। ਫੁਨ ਦਾ ਮਤਲਬ ਫਿਰ ਅੱਗੇ ਪ੍ਰਲੋਕ ਦੇ ਵਿੱਚ ਵੀ ਦੁੱਖ ਪ੍ਰਾਪਤ ਹੁੰਦੇ ਨੇ, ਕਿਉਂਕਿ ਪੁੰਨਾਂ ਦੇ ਕਰਕੇ ਸੁੱਖ ਪ੍ਰਾਪਤ ਹੋਏ ਨੇ। ਜਦੋਂ ਪਰਮੇਸ਼ਰ ਦੇ ਨਾਮ ਨੂੰ ਭੁਲਾ ਛੱਡਿਆ ਤੇ ਹੌਲੀ ਹੌਲੀ ਜਿਹੜੇ ਪੁੰਨ ਹਨ ਉਹ ਸੁੱਖ ਦੇ ਕੇ ਆਪਣੇ ਪੁੰਨ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਜਦੋਂ ਉਦੋਂ ਫਿਰ ਸੁੱਖ ਵੀ ਨਾਲ ਖਤਮ ਹੋ ਜਾਂਦੇ ਨੇ ਤੇ ਫਿਰ ਅੱਗੇ ਦੁੱਖ ਪ੍ਰਾਪਤ ਹੁੰਦੇ ਨੇ। ਪਰਮੇਸ਼ਰ ਨੂੰ ਭੁੱਲਣ ਦੇ ਕਰਕੇ ਜਮਦੂਤ ਵੇਖਣ ਲੱਗ ਜਾਂਦੇ ਨੇ, ਦੁੱਖ ਜਾਂਦੇ ਰਹਿੰਦੇ ਹਨ ਤੇ ਫਿਰ ਅੱਗੇ ਦੁੱਖ ਪ੍ਰਾਪਤ ਹੁੰਦੇ ਹਨ।
ਰਾਮ ਨਾਮ ਜਪ ਗੁਰਮੁਖ ਜੀ ਅੜੇ, ਉਹ ਪਰਮ ਤਤ ਵਿਚਾਰਾ ਹੈ।
ਜੀ ਅੜੇ ਗੁਰਮੁਖ ਬਣ ਕਰਕੇ, ਮੁਖੀ ਗੁਰੂ ਦੇ ਵੱਲ, ਗੁਰਾਂ ਦੇ ਵੱਲ ਮੁਖ ਰੱਖ ਕਰਕੇ ਗੁਰਮੁਖ ਬਣ ਕੇ ਰਾਮ ਨਾਮ ਜਪ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਇਹ ਪਰਮ ਤਤ ਵਿਚਾਰਾ ਹੈ। ਇਹ ਸਾਰਿਆਂ ਗ੍ਰੰਥਾਂ ਦਾ ਵੱਡਾ ਸਿਧਾਂਤ ਹੈ। ਸਾਰਿਆਂ ਗ੍ਰੰਥਾਂ ਦਾ, ਚਾਰੇ ਵੇਦਾਂ ਦਾ, ਛੇ ਸ਼ਾਸਤਰਾਂ ਦਾ, 18 ਪੁਰਾਣਾਂ ਦਾ, 27 ਸਮਰਤੀਆਂ ਦਾ, ਉਪਨਿਸ਼ਦਾਂ ਦਾ, ਕਿਤਾਬਾਂ ਦਾ, ਹੋਰ ਜਿੰਨੇ ਵੀ ਧਰਮ ਸ਼ਾਸਤਰ ਹਨ, ਧਰਮ ਗ੍ਰੰਥ ਹਨ, ਸਾਰਿਆਂ ਦਾ ਇਹ ਨਿਚੋੜ ਹੈ, ਇਹ ਸਾਰਿਆਂ ਦਾ ਸਿਧਾਂਤ ਹੈ। ਵਿਚਾਰ ਕਰਕੇ ਗ੍ਰੰਥਾਂ ਦੇ ਵਿੱਚੋਂ ਇਹੀ ਸਿਧਾਂਤ ਨਿਕਲਦਾ ਹੈ ਕਿ ਹੇ ਮਨਾ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ।
ਹਰ ਹਰ ਨਾਮ ਜਪੋ ਰਸ ਮਿੱਠਾ,
ਹਰ ਹਰ ਵਾਹਿਗੁਰੂ ਨਾਮ ਨੂੰ ਜਪਣਾ ਕਰ, ਜਿਸ ਦਾ ਰਸ ਬੜਾ ਮਿੱਠਾ ਹੈ। ਪਰਮੇਸ਼ਰ ਦੇ ਨਾਮ ਦਾ ਰਸ ਬਹੁਤ ਹੀ ਮਿੱਠਾ ਹੈ। ਭਗਤ ਕਬੀਰ ਫਰੀਦ ਜੀ ਬਚਪਨ ਦੇ ਵਿੱਚ ਮਾਂ ਨੇ ਉਹਨਾਂ ਨੂੰ ਸ਼ੱਕਰ ਦਾ ਲਾਲਚ ਦੇ ਕੇ ਤੇ ਨਾਮ ਜਪਣ, ਨਮਾਜ਼ ਪੜ੍ਹਨ ਲਾਇਆ ਸੀ। ਰੋਜ ਸ਼ੱਕਰ ਥੱਲੇ ਚਟਾਈ ਦੇ ਰੱਖ ਦੇਣੀ ਤੇ ਨਮਾਜ਼ ਤੋਂ ਬਾਅਦ ਉਹਨਾਂ ਨੇ ਛਕ ਲੈਣੀ, ਖਾ ਲੈਣੀ। ਤੇ ਮਾਂ ਕਹਿੰਦੀ ਹੁੰਦੀ ਸੀ, ਨਮਾਜ਼ ਪੜ੍ਹੇਗਾ ਤੇ ਪਰਮੇਸ਼ਰ ਤੈਨੂੰ ਸ਼ੱਕਰ ਦੇਵੇਗਾ, ਕਿਉਂਕਿ ਉਹਨਾਂ ਨੂੰ ਮਿੱਠੀ ਬੜੀ ਲੱਗਦੀ ਸੀ। ਇਸ ਤਰੀਕੇ ਦੇ ਨਾਲ ਸ਼ੱਕਰ ਖਾਂਦਿਆਂ ਖਾਂਦਿਆਂ ਉਹਨਾਂ ਦਾ ਜਿਹੜਾ ਮਨ ਸੀ ਫਿਰ ਸ਼ੱਕਰ ਤੋਂ ਅੱਕ ਗਿਆ ਤੇ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਮਿੱਠਾ ਲੱਗਣ ਲੱਗ ਪਿਆ, ਕਿਉਂਕਿ ਇੱਕ ਦਿਨ ਮਾਤਾ ਘਰੇ ਨਹੀਂ ਸੀ, ਸ਼ੱਕਰ ਰੱਖਣੀ ਭੁੱਲ ਗਈ ਤੇ ਪਰਮੇਸ਼ਰ ਨੇ ਇੰਨੀ ਸ਼ੱਕਰ ਰੱਖ ਦਿੱਤੀ ਤੇ ਭਗਤ ਫਰੀਦ ਜੀ ਤੇ ਉਹ ਖਾਧੀ ਨਾ ਗਈ, ਮੂੰਹ ਹੁੱਛ ਗਿਆ। ਇਸ ਤਰੀਕੇ ਦੇ ਨਾਲ ਸ਼ੱਕਰ ਖਾਣ ਤੋਂ ਉਹਨਾਂ ਦਾ ਮਨ ਉੱਠ ਗਿਆ ਤੇ ਉਹਨਾਂ ਨੇ ਕਹਿ ਦਿੱਤਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਸ਼ੱਕਰ ਬੜੀ ਮਿੱਠੀ, ਮਾਂਖਿਓ ਸ਼ਹਿਦ ਬਹੁਤ ਮਿੱਠਾ, ਦੁੱਧ ਬੜਾ ਮਿੱਠਾ, ਮਿਸ਼ਰੀ ਬੜੀ ਮਿੱਠੀ, ਗੁੜ ਬੜਾ ਮਿੱਠਾ, ਪਰ ਪਰਮੇਸ਼ਰ ਦੇ ਨਾਮ ਦੇ ਮਿਠਾਸ ਦੇ ਬਰਾਬਰ ਇਹ ਚੀਜ਼ਾਂ ਮਿੱਠੀਆਂ ਨਹੀਂ ਹਨ। ਜਦੋਂ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਜਾਵੇ ਤਾਂ ਫਿਰ ਇਹ ਸਾਰੀਆਂ ਵਸਤੂਆਂ ਹੀ ਫਿੱਕੀਆਂ ਪੈ ਜਾਂਦੀਆਂ ਨੇ। ਇਸ ਤੋਂ ਗਾਂਹ ਵੱਧ ਕੇ ਇੱਕ ਹੋਰ ਚੀਜ਼ ਵੀ ਮਿੱਠੀ, ਮਾਂ ਬੜੀ ਮਿੱਠੀ ਹੈ, ਮਾਤਾ ਪਿਤਾ ਬੜੇ ਮਿੱਠੇ ਲੱਗਦੇ ਨੇ, ਪਰ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਅਮ ਅਬੇ ਸਭ ਮਿੱਠੜਾ, ਮੇਰਾ ਪ੍ਰਮਾਤਮਾ ਤਾਂ ਅਕਾਲ ਪੁਰਖ ਮਾਂ ਤੋਂ ਵੀ ਜ਼ਿਆਦਾ ਮਿੱਠਾ ਹੈ, ਉਹਦਾ ਨਾਮ ਤਾਂ ਮਾਤਾ ਪਿਤਾ ਦੀ ਮਿਠਾਸ ਤੋਂ ਵੀ ਜ਼ਿਆਦਾ ਮਿੱਠਾ ਹੈ। ਇਸ ਤਰੀਕੇ ਆਪਾਂ ਨੂੰ ਕਿਉਂ ਨੀ ਮਿਠਾਸ ਪ੍ਰਾਪਤ ਹੁੰਦੀ? ਕੀੜੀਆਂ ਦਾ ਇੱਕ ਵਾਰੀ ਭੌਣ ਤੋਂ ਜਾ ਰਿਹਾ ਸੀ, ਉਹਨਾਂ ਦੇ ਵਿੱਚੋਂ ਇੱਕ ਕੀੜੀ, ਕੇਵਲ ਦ੍ਰਿਸ਼ਟਾਂਤ ਮਾਤਰ ਸਮਝਣ ਵਾਸਤੇ ਹੈ, ਇੱਕ ਕੀੜੀ ਨੇ ਮਿਸ਼ਰੀ ਦੇ ਢੇਲੇ ਦੇ ਕੋਲ ਜਾ ਕੇ ਮਿਸ਼ਰੀ ਦੀ ਮਿਠਾਸ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹ ਦੂਸਰੀਆਂ ਕੀੜੀਆਂ ਦੇ ਪਾਸ ਪਹੁੰਚੀ ਤੇ ਕਹਿਣ ਲੱਗੀ, ਆਓ ਤੁਹਾਨੂੰ ਇੱਕ ਮਿਸ਼ਰੀ ਦੇ ਪਹਾੜ ਤੇ ਲੈ ਕੇ ਜਾਂਦੀ ਹਾਂ, ਬੜਾ ਮਿੱਠਾ ਹੈ। ਉਹ ਲਿਦ ਖਾ ਰਹੀਆਂ ਸਨ ਤੇ ਉਹਦੇ ਆਖੇ ਲੱਗ ਕੇ ਉਹ ਤੁਰ ਪਈਆਂ। ਮਿਸ਼ਰੀ ਦੇ ਢੇਲੇ ਦੇ ਕੋਲ ਜਾ ਕਰਕੇ ਉਹਨਾਂ ਨੇ ਵੀ ਉਹ ਮਿੱਠਾ ਖਾਣਾ ਕੀਤਾ, ਪਰ ਉਹਨਾਂ ਨੂੰ ਮਿਠਾਸ ਪ੍ਰਾਪਤ ਨਾ ਹੋਈ ਤੇ ਕਹਿਣ ਲੱਗੀਆਂ, ਸਾਨੂੰ ਇਹਦੇ ਵਿੱਚੋਂ ਸਵਾਦ ਨਹੀਂ ਆਇਆ ਹੈ, ਮਿਸ਼ਰੀ ਦੇ ਵਿੱਚੋਂ ਸਾਨੂੰ ਤਾਂ ਇਹ ਮਿੱਠੀ ਨਹੀਂ ਲੱਗੀ। ਤਾਂ ਉਹ ਕੀੜੀ ਨੇ ਸੋਚਿਆ ਕਿ ਇਹ ਲਿਦ ਖਾਂਦੀਆਂ ਆਈਆਂ ਨੇ ਤੇ ਇਹਨਾਂ ਦੇ ਮੂੰਹ ਦੇ ਵਿੱਚ ਲਿਦ ਫਸੀ ਹੈ, ਸੋ ਪਹਿਲਾਂ ਇਹਨਾਂ ਦਾ ਮੂੰਹ ਸਾਫ਼ ਕਰਵਾਇਆ ਜਾਵੇ। ਪਾਣੀ ਦੇ ਕੋਲ ਲੈ ਕੇ ਗਈ, ਪਾਣੀ ਪਿਆਇਆ, ਉਸ ਤੋਂ ਬਾਅਦ ਫਿਰ ਮਿਸ਼ਰੀ ਤੇ ਆ ਕਰਕੇ ਢੇਲੇ ਕੋਲ ਉਹਨਾਂ ਨੂੰ ਮਿਸ਼ਰੀ ਚਟਾਈ ਛਕਾਈ ਖਵਾਈ ਤੇ ਫਿਰ ਉਹਨਾਂ ਨੂੰ ਮਿਸ਼ਰੀ ਬਹੁਤ ਮਿੱਠੀ ਲੱਗੀ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ, ਆਪਾਂ ਨੂੰ ਨਾਮ ਕਿਉਂ ਨੀ ਮਿੱਠਾ ਲੱਗਦਾ? ਮਿੱਠਾ ਪ੍ਰਾਪਤ ਨਹੀਂ ਹੁੰਦਾ ਨਾਮ ਦੇ ਵਿੱਚੋਂ, ਕਿਉਂਕਿ ਆਪਣੇ ਅੰਤਸ਼ਕਰਨ ਦੇ ਵਿੱਚ ਵਿਕਾਰਾਂ ਰੂਪੀ ਲਿਦ ਫਸੀ ਹੋਈ ਹੈ। ਕਿਸੇ ਮਹਾਤਮਾ ਜਾਂ ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਬੜਾ ਮਿੱਠਾ ਹੈ, ਅਸੀਂ ਵੀ ਮਹਾਰਾਜ ਦੇ ਆਖੇ ਲੱਗ ਕੇ ਜਾਂ ਕਿਸੇ ਸੰਤ ਸਾਧੂ ਮਹਾਤਮਾ ਦੇ ਆਖੇ ਲੱਗ ਕੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕੀਤਾ, ਪਰ ਸਾਨੂੰ ਮਿਠਾਸ ਪ੍ਰਾਪਤ ਨਾ ਹੋਈ। ਫਿਰ ਸਤਿਗੁਰਾਂ ਨੇ ਜਾਂ ਸਾਧੂ ਮਹਾਤਮਾ ਨੇ ਸੋਚਿਆ ਜਾਂ ਵੇਖਿਆ ਤਾਂ ਇਹਨਾਂ ਨੂੰ ਮਿਠਾਸ, ਨਾਮ ਦੀ ਮਿਠਾਸ ਪ੍ਰਾਪਤ ਨਹੀਂ ਹੋ ਰਹੀ, ਕੀ ਗੱਲ ਹੈ? ਉਹਨਾਂ ਨੇ ਵੇਖਿਆ ਕਿ ਇਹਨਾਂ ਦਾ ਅੰਤਸ਼ਕਰਨ ਹੈ ਜਿਹੜਾ ਵਿਕਾਰਾਂ ਰੂਪੀ ਲਿਦ ਨਾਲ ਭਰਿਆ ਹੋਇਆ ਹੈ। ਸਤ ਸੰਗਤ ਰੂਪੀ ਸਰੋਵਰ ਤੇ ਆ ਕਰਕੇ ਮਨ ਦਾ ਇਸ਼ਨਾਨ ਕਰਵਾਇਆ, ਮਨ ਦੇ ਵਿੱਚੋਂ ਵਿਕਾਰਾਂ ਰੂਪੀ ਜਿਹੜੀ ਲਿਦ ਹੈ ਇਸ ਨੂੰ ਬਾਹਰ ਕੱਢਣਾ ਕੀਤਾ। ਜਦੋਂ ਮਨ ਦੇ ਵਿੱਚੋਂ ਵਿਕਾਰਾਂ ਰੂਪੀ ਲਿਦ ਬਾਹਰ ਨਿਕਲ ਗਈ ਤਾਂ ਵਾਹਿਗੁਰੂ ਅਕਾਲ ਪੁਰਖ ਦਾ ਉਹੀ ਨਾਮ ਫਿਰ ਇਸ ਜੀਵ ਦੇ ਤਾਹੀ ਬੜਾ ਹੀ ਮਿੱਠਾ ਲੱਗਾ। ਤਾਂ ਫਿਰ ਸ਼ੱਕਰ ਖੰਡ ਨਿਵਾਤ ਗੁੜ, ਮਾਂਖਿਓ ਮਾਂਝਾ ਦੁੱਧ, ਇਸ ਤਰ੍ਹਾਂ ਕਹਿਣਾ ਕੀਤਾ ਕਿ ਇਹ ਸੰਸਾਰ ਦੀਆਂ ਜਿੰਨੀਆਂ ਵੀ ਮਿੱਠੀਆਂ ਵਸਤੂ ਨੇ, ਗੁੜ, ਮਿਸ਼ਰੀ, ਸ਼ਹਿਦ, ਦੁੱਧ, ਸ਼ੱਕਰ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲੋਂ ਪਰਮੇਸ਼ਰ ਦਾ ਨਾਮ ਮਿੱਠਾ, ਮਾਤਾ ਪਿਤਾ ਦੇ ਨਾਲੋਂ ਵੀ ਵਾਹਿਗੁਰੂ ਦਾ ਨਾਮ ਜਿਹੜਾ ਹੈ ਜ਼ਿਆਦਾ ਮਿੱਠਾ ਹੈ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਹਰ ਨਾਮ ਜਪੋ ਰਸ ਮਿੱਠਾ, परमेश्वर दा जेड़ा नाम है जिसका रस बड़ा मिठा है जपोगे ता परमेश्वर दे नाम दा मिठा रस प्राप्त होवेगा।
गुरमुख हर रस अंतर डीठा
गुरमुखन गुरमुखा ने परमेश्वर दे नाम नु जप करके उस दे रस नु मानिया है परमेश्वर दे नाम दे रस नु चखिया है परमेश्वर दे नाम दे रस नु चख करके अंतर डीठा अपने अंदर ही उन्होंने परमेश्वर नु डीठा मतलब हुंदा वेखा वेखना अंदर ही वाहेगुरु नु वेख लेना कीता है।
निसराम रहो रंग राते हो जप तप संजम सारा है
एनस दिन अते रात परमेश्वर दे प्रेम दे विच लग करके वाहेगुरु जी दे नाल प्रेम करके राम जपो राम रहो परमेश्वर दे रंग दे विच लगे रहना करो दिन अते रात उहदे नाल प्रीति करके एहो जप तप संजम सारा है। एदे विच ही जिन्ने भी जप हन तप हन संजम करने ने एदे विच ही सारा सिद्धांत आ जावेगा। केवल अकाल पुरख वाहेगुरु जी दे नाल प्रेम करन दे नाल सारे जपां दा सारे तपां दा सारे संजमां दा फल प्राप्त हो जावेगा। जप करदे ने गर्मियां दे विच जेठ हाड़ दे महीनियां दे विच चार धूणियां बाल के अपने दुआले अग दियां पंजवां सूरज दा प्रकाश हुंदा सूरज दी गर्मी हुंदी तेज इस तरह पंज धूणियां बाल करके ते तप करदे ने गर्मियां दे विच ते इसे तरह जप तप तप गर्मियां दे विच ते जप ਸਿਆਲ ਦੇ ਦਿਨਾਂ ਦੇ ਵਿਚ ਠੰਡ ਦੇ ਵਿਚ ਪੋਹ ਮਾਘ ਦੇ ਮਹੀਨਿਆਂ ਵਿਚ ਠੰਡ ਬਹੁਤ ਹੁੰਦੀ ਹੈ ਉਦੋਂ ਫਿਰ ਠੰਡੇ ਪਾਣੀ ਦੇ ਵਿਚ ਗਲ ਗਲ ਤੱਕ ਠੰਡੇ ਪਾਣੀ ਵਿਚ ਖੜ ਕਰਕੇ ਤੇ ਫਿਰ ਉਪਰੋਂ ਧਾਰ ਬਣ ਕੇ ਚੋਟੀ ਦੇ ਵਿਚ ਸਿਰ ਦੇ ਵਿਚ ਵੀ ਠੰਡਾ ਪਾਣੀ ਪਾਉਂਦੇ ਨੇ ਤੇ ਇਸ ਤਰ੍ਹਾਂ ਗਾਇਤਰੀ ਆਦਿਕ ਜਿਹੜੇ ਮੰਤਰ ਨੇ ਉਹਨਾਂ ਦਾ ਜਾਪ ਕਰਦੇ ਹਨ ਇਸ ਤਰ੍ਹਾਂ ਇਹ ਜਪ ਤਪ ਹੁੰਦੇ ਹਨ ਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਇਹਨੂੰ ਸੰਜਮ ਕਹਿੰਦੇ ਨੇ ਜਿਹੜੀਆਂ ਆਪਣੀਆਂ ਪੰਜੇ ਗਿਆਨ ਇੰਦਰੀਆਂ ਤੇ ਪੰਜੇ ਕਰਮ ਇੰਦਰੀਆਂ ਨੇ ਅੱਖਾਂ ਨੱਕ ਕੰਨ ਜੀਭ ਚਮੜੀ ਹੱਥ ਤੇ ਪੈਰ ਇਹ ਸਰੀਰ ਦੇ ਇੰਦਰੇ ਹਨ ਇਹਨਾਂ ਇੰਦਰੀਆਂ ਦਾ ਦਮਨ ਕਰਨ ਦਾ ਮਤਲਬ ਹੁੰਦਾ ਰੋਕ ਲੈਣਾ ਇਹਨਾਂ ਨੂੰ ਰੋਕਣਾ ਇਹ ਗੁਰੂ ਪਿਆਰਿਓ ਦਮਨ ਕਰਨਾ ਹੁੰਦਾ ਹੈ ਤੇ ਮਨ ਦੇ ਫੁਰਨਿਆਂ ਨੂੰ ਰੋਕ ਲੈਣਾ ਇਹਨੂੰ ਸੰਮ ਕਹਿੰਦੇ ਨੇ ਇਸ ਤਰੀਕੇ ਨਾਲ ਇਹਨੂੰ ਸੰਜਮ ਕਹਿੰਦੇ ਨੇ ਇੰਦਰੀਆਂ ਦਾ ਦਮਨ ਕਰਨਾ ਇੰਦਰੀਆਂ ਨੂੰ ਰੋਕ ਲੈਣਾ ਇਹ ਸੰਜਮ ਹੈ। ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਵਾਹਿਗੁਰੂ ਦੇ ਪ੍ਰੇਮ ਕਰਨ ਦੇ ਨਾਲ ਸਾਰੇ ਸੰਜਮ ਹਨ ਜਿਹੜੇ ਅਤੇ ਜਪ ਤੇ ਤਪ ਜਿੰਨੇ ਵੀ ਹਨ ਸਾਰਿਆਂ ਦਾ ਸਿਧਾਂਤ ਪਰਮੇਸ਼ਰ ਨਾਲ ਪ੍ਰੇਮ ਕਰਨ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ।
ਰਾਮ ਨਾਮ ਗੁਰ ਬਚਨੀ ਬੋਲੋ
ਗੁਰੂ ਦੇ ਬਚਨਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ।
ਸੰਤ ਸਭਾ ਮੈਂ ਇਹੋ ਰਸ ਟੋਲੋ
ਇਹ ਜਿਹੜਾ ਨਾਮ ਦਾ ਰਸ ਹੈ ਵਾਹਿਗੁਰੂ ਦੇ ਨਾਮ ਦਾ ਰਸ ਸੰਤਾਂ ਦੀ ਸਭਾ ਦੇ ਵਿਚ ਆ ਜਿਹੜੀ ਹੁਣ ਸਭਾ ਲੱਗੀ ਹੈ ਇਹ ਸੰਤਾਂ ਦੀ ਸੰਤ ਮਹਾਰਾਜ ਹਨ ਇਸੇ ਤਰੀਕੇ ਨਾਲ ਜਾਂ ਕਮਾਈ ਕਰਨ ਵਾਲੇ ਜਿਹੜੇ ਮਹਾਂਪੁਰਸ਼ ਨੇ ਗੁਰਮੁਖ ਪਿਆਰੇ ਨੇ ਗੁਰਸਿੱਖ ਹਨ ਉਹਨਾਂ ਦੀ ਸਭਾ ਦੇ ਵਿਚ ਬੈਠ ਕਰਕੇ ਇਹੋ ਰਸ ਟੋਲੋ ਇਸ ਰੱਬ ਨੂੰ ਇਸ ਨਾਮ ਦੇ ਰਸ ਨੂੰ ਲੱਭਣ ਟੋਲੋ ਲੱਭਣਾ ਕਰੋ।
ਗੁਰਮਤ ਖੋਜ ਲਹੋ ਘਰ ਆਪਣਾ ਬਹੁੜ ਨਾ ਗਰਭ ਮਜਾਰਾ ਹੈ
ਗੁਰੂ ਦੀ ਮਤ ਦਾ ਮਤਲਬ ਹੁੰਦਾ ਹੈ ਸਿੱਖਿਆ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਲਹੋ ਘਰ ਆਪਣਾ ਖੋਜ ਲਹੋ ਘਰ ਆਪਣਾ ਆਪਣਾ ਜਿਹੜਾ ਸਰੂਪ ਰੂਪੀ ਘਰ ਹੈ ਜਿਹਦੀ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਰੇ ਮਨਮੁਖ ਧਿਆਨੇ ਰਹੋ ਘਰ ਰਹੋ ਆਪਣੇ ਘਰ ਦੇ ਵਿਚ ਰਹਿਣਾ ਕਰੋ ਇਹੀ ਘਰ ਆਤਮ ਸਰੂਪ ਰੂਪੀ ਘਰ ਖੋਜਣਾ ਕਰੋ ਲੱਭਣਾ ਕਰੋ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰਮਤੀਏ ਬਣ ਕੇ ਗੁਰਮਤ ਨੂੰ ਧਾਰਨ ਕਰਕੇ ਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਆਪਣੇ ਸਰੂਪ ਰੂਪੀ ਘਰ ਨੂੰ ਲੱਭਣਾ ਕਰੋ ਇਸ ਆਤਮ ਸਰੂਪ ਦਾ ਜਦੋਂ ਗਿਆਨ ਹੋ ਜਾਵੇਗਾ ਆਤਮ ਸਰੂਪ ਦੀ ਜਦੋਂ ਪ੍ਰਾਪਤੀ ਹੋ ਜਾਵੇਗੀ ਬਹੁਤ ਨਾ ਗਰਭ ਮਜਾਰਾ ਹੈ ਬਹੁਤ ਦੁਬਾਰਾ ਫਿਰ ਮਾਂ ਦੇ ਪੇਟ ਦੇ ਵਿਚ ਆਉਣਾ ਨਹੀਂ ਪਵੇਗਾ ਨਰਕੁੰਭੀ ਨਰਕ ਦੇ ਵਿਚ ਨਹੀਂ ਪੈਣਾ ਪਵੇਗਾ।
ਸੱਚ ਤੀਰਥ ਨਾਵਹੁ ਹਰ ਗੁਣ ਗਾਵਹੁ
ਹਰੀ ਪਰਮੇਸ਼ਰ ਦੇ ਗੁਣਾਂ ਨੂੰ ਜਿਹੜਾ ਗਾਉਣਾ ਹੈ ਇਸ ਸੱਚੇ ਤੀਰਥ ਦੇ ਇਸ਼ਨਾਨ ਕਰੋ ਇਸੇ ਤਰੀਕੇ ਨਾਲ ਅੰਤਰਗਤ ਤੀਰਥ ਮਲ ਨਹਾਓ ਅੰਤਰਗਤ ਆਪਣੇ ਅੰਦਰ ਪ੍ਰਾਪਤ ਹੋਏ ਪਰਮੇਸ਼ਰ ਨੂੰ ਵੇਖਣਾ ਇਹੀ ਗੁਰੂ ਪਿਆਰ ਅੰਦਰ ਹਿਰਦੇ ਦਾ ਇਸ਼ਨਾਨ ਹੈ ਇੱਕ ਬਾਹਰ ਦਾ ਇਸ਼ਨਾਨ ਹੈ ਸਰੀਰ ਦੀਆਂ ਮੈਲਾਂ ਨੂੰ ਦੂਰ ਕਰਨ ਦੇ ਵਾਸਤੇ ਪਾਣੀ ਦੇ ਨਾਲ ਪ੍ਰਤੱਖ ਨਹਾਇਆ ਜਾਂਦਾ ਹੈ ਇਹ ਸਰੀਰ ਦਾ ਇਸ਼ਨਾਨ ਹੈ ਅਤੇ ਮਨ ਦਾ ਇਸ਼ਨਾਨ ਕੀ ਹੈ? ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦੇ ਨਾਲ ਜਿਹੜੀਆਂ ਮਨ ਦੀਆਂ ਮੈਲਾਂ ਨੇ ਉਹ ਦੂਰ ਹੋ ਜਾਂਦੀਆਂ ਨੇ। ਇਹ ਸੱਚਾ ਤੀਰਥ ਹੈ ਪਰਮੇਸ਼ਰ ਦੇ ਗੁਣ ਗਾਉਣੇ। ਸਤ ਸੰਗਤ ਰੂਪੀ ਸੱਚਾ ਤੀਰਥ ਇੱਥੇ ਆ ਕਰਕੇ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦੇ ਨਾਲ ਮਨ ਦਾ ਇਸ਼ਨਾਨ ਹੁੰਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸਭ ਧੋਵਣ ਪਾਹੋ। ਜਨਮਾਂ ਜਨਮਾਂ ਦੀ ਜਿਹੜੀ ਇਸ ਮਨ ਦੇ ਤਾਈ ਮੈਲ ਲੱਗੀ ਹੋਈ ਹੈ, ਉਸ ਮੈਲ ਦੇ ਨਾਲ ਇਹ ਜਿਹੜਾ ਮਨ ਹੈ ਕਾਲਾ ਸ਼ਾਹ ਹੋਇਆ ਪਿਆ। ਇਸੇ ਤਰੀਕੇ ਦੇ ਨਾਲ ਇਸ ਜਨਮ ਦੇ ਜਿਹੜੇ ਸੰਸਕਾਰ ਪਏ ਨੇ, ਜਨਮ ਜਦੋਂ ਦਾ ਜਨਮ ਲਿਆ ਹੋਇਆ ਹੈ ਉਦੋਂ ਤੋਂ ਲੈ ਕਰਕੇ ਨਿੱਤ ਹੀ ਮਨ ਦੇ ਅੰਦਰ ਨਵੇਂ ਸੰਸਕਾਰ ਪੈ ਰਹੇ ਨੇ, ਕਿਉਂਕਿ ਰੋਜ਼ ਕੋਈ ਨਾ ਕੋਈ ਨਵਾਂ ਕੰਮ ਹੁੰਦਾ, ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਵੇਖਦੇ ਹਾਂ। ਤੇ ਉਹ ਜਿਹੜੀ ਚੀਜ਼ ਆਪਾਂ ਦੇਖਦੇ ਹਾਂ, ਜਿਹੜੀ ਚੀਜ਼ ਦੇ ਉੱਪਰ ਨਿਗਾਹ ਪੈਂਦੀ, ਉਹ ਆਪਣੇ ਅੰਦਰ ਉੱਕਰਦੀ ਜਾਂਦੀ, ਸੰਸਕਾਰ ਪੈਂਦੇ ਜਾਂਦੇ ਹਨ। ਨਾਮ ਜਪਣ ਦੇ ਨਾਲ ਉਹ ਸਾਰੇ ਸੰਸਕਾਰਾਂ ਦਾ ਨਾਸ਼ ਹੁੰਦਾ ਹੈ। ਇਸ ਕਰਕੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਲੱਗੀ, ਇਸ ਜਨਮ ਦੇ ਵੀ ਸੰਸਕਾਰ ਹਿਰਦੇ ਦੇ ਵਿੱਚ ਪੈ ਰਹੇ ਹਨ, ਤੇ ਉਹ ਜਿਹੜੇ ਸੰਸਕਾਰ ਪਏ ਨੇ, ਮੈਲਾਂ ਲੱਗੀਆਂ ਨੇ, ਉਹ ਗੁਰੂ ਪਿਆਰਿਓ ਅੰਤਰਗਤ ਤੀਰਥ ਮਲ ਨਾ ਹੋ। ਅੰਦਰ ਹੀ ਜਿਹੜਾ ਪਰਮੇਸ਼ਰ ਹੈ ਉਸ ਦੀ ਵਿਚਾਰ ਕਰਨ ਦੇ ਨਾਲ, ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਦੇ ਨਾਲ ਉਹ ਮੈਲਾਂ ਲੈਂਦੀਆਂ। ਮਲ ਵਿਖੇਪ ਤੇ ਆਵਰਣ, ਇਹ ਤਿੰਨ ਮੈਲਾਂ ਮੰਨੀਆਂ ਗਈਆਂ ਅਗਿਆਨ ਦੀਆਂ। ਇਹ ਅਗਿਆਨ ਦੀਆਂ ਤਿੰਨ ਮੈਲਾਂ ਮਨ ਨੂੰ ਚੰਬੜੀਆਂ ਹੋਈਆਂ ਲੱਗੀਆਂ ਹੋਈਆਂ ਨੇ। ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਦੇ ਨਾਲ ਇਹ ਮੈਲਾਂ, ਸੱਚੇ ਤੀਰਥ ਉੱਪਰ ਇਸ਼ਨਾਨ ਕਰਨ ਦੇ ਨਾਲ ਮਨ ਦੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ।
ਤਤ ਵਿਚਾਰ ਹਰ ਲਿਵ ਲਾਵ,
ਤਤ ਸਿਧਾਂਤ ਦੀ ਵਿਚਾਰ ਕਰਕੇ, ਤਤ ਵਸਤੂ ਦੀ ਵਿਚਾਰ ਕਰਕੇ, ਸਿਧਾਂਤ ਦੀ ਵਿਚਾਰ ਕਰਕੇ ਹਰ ਲਿਵ ਲਾਵ ਹੋ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਲਿਵ ਬਿਰਤੀ ਨੂੰ ਜੋੜਨਾ ਕਰੋ, ਲਾਉਣਾ ਕਰੋ।
ਅੰਤ ਕਾਲ ਜਮ ਜੋਏ ਨਾ ਸਕੈ, ਹਰ ਬੋਲੋ ਰਾਮ ਪਿਆਰਾ ਹੈ।
ਰਾਮ ਜੋ ਪਰਮੇਸ਼ਰ ਹੈ ਪਿਆਰਾ, ਸਾਰਿਆਂ ਦਾ ਪਿਆਰਾ, ਹਰੀ ਅਕਾਲ ਪੁਰਖ ਜੀ, ਉਸ ਦੇ ਨਾਮ ਨੂੰ ਬੋਲਣਾ ਕਰੋ, ਕਹਿਣਾ ਕਰੋ, ਤਾਂ ਫਿਰ ਕੀ ਹੋਵੇਗਾ? ਅੰਤ ਕਾਲ ਜਮ ਜੋਏ ਨਾ ਸਕੈ, ਅੰਤ ਕਾਲ ਦਾ ਮਤਲਬ ਸਮਾਂ, ਅੰਤ ਦੇ ਸਮੇਂ ਦੇ ਵਿੱਚ ਫਿਰ ਜਮਦੂਤ ਹਨ ਜਿਹੜੇ, ਉਹ ਫਿਰ ਜੋ ਇਸ ਜੀਵ ਦੇ ਤਾਈ ਵੇਖ ਨਹੀਂ ਸਕਣਗੇ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਉਸ ਨੂੰ ਅੰਤ ਦੇ ਸਮੇਂ ਜਿਹੜੇ ਜਮਦੂਤ ਹਨ ਉਹ ਲੈ ਕੇ ਨਹੀਂ ਜਾਣਗੇ।
ਸਤ ਗੁਰ ਪੁਰਖ ਦਾਤਾ ਵਡਦਾਨਾ,
ਸਤਿਗੁਰ ਸੱਚੇ ਪਾਤਸ਼ਾਹ ਜੀ ਪੁਰਖ ਸਰੂਪ ਨੇ ਅਤੇ ਦਾਤੇ ਹਨ, ਸਾਰਿਆਂ ਦੇ ਦਾਤੇ ਨੇ, ਵਡਦਾਨਾ ਵੱਡੇ ਦਾਤੇ ਹਨ। ਦਾਣਾ ਇਹ ਗੱਲ ਨੂੰ ਜਾਣ, ਦਾਣਾ ਦਾ ਮਤਲਬ ਜਾਣ ਲਿਆ ਹੈ।
ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ,
ਜਿਸ ਦੇ ਅੰਦਰ ਸਾਚ ਸੱਚਾ ਨਾਮ ਹੈ, ਸੋ ਸ਼ਬਦ ਸਮਾਣਾ, ਉਹੀ ਗੁਰੂ ਪਿਆਰੋ। ਸ਼ਬਦ ਦਾ ਮਤਲਬ ਹੈ ਬ੍ਰਹਮ, ਬ੍ਰਹਮ ਦੇ ਵਿੱਚ ਉਹ ਸਮਾਣਾ ਸਮਾ ਜਾਂਦਾ ਹੈ। ਜਿਸ ਦੇ ਹਿਰਦੇ ਦੇ ਵਿੱਚ ਸੱਚਾ ਨਾਮ ਟਿਕਿਆ ਹੈ, ਉਹੀ ਆਦਮੀ ਉਸ ਬ੍ਰਹਮ ਦੇ ਵਿੱਚ ਸਮਾਉਂਦਾ ਹੈ। ਇਸੇ ਤਰੀਕੇ ਦੇ ਨਾਲ ਸ਼ਬਦ ਉਪਦੇਸ਼ ਨੂੰ ਪ੍ਰਾਪਤ ਕਰਕੇ, ਸ਼ਬਦ ਸ਼ਬਦ ਦੀ ਕਮਾਈ ਕਰਕੇ, ਸ਼ਬਦ ਬ੍ਰਹਮ ਦੇ ਵਿੱਚ, ਇਸੇ ਤਰੀਕੇ ਨਾਲ ਸ਼ਬਦ ਦੀ ਕਮਾਈ ਕਰਕੇ ਅੰਦਰ ਸਾਚ, ਜਿਸ ਦੇ ਅੰਦਰ ਸਾਚ ਸੱਚ ਟਿਕ ਜਾਂਦਾ ਹੈ, ਤੋ ਸ਼ਬਦ ਸਮਾਣਾ, ਉਹ ਫਿਰ ਬ੍ਰਹਮ ਦੇ ਵਿੱਚ ਸਮਾ ਜਾਂਦਾ ਹੈ।
ਜਿਸ ਕਉ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਨ ਭੈ ਭਾਰਾ ਹੈ।
ਜਿਸ ਨੂੰ ਸੱਚਾ ਗੁਰੂ, ਜਿਸ ਨੂੰ ਸਤਿਗੁਰੂ ਸਾਹਿਬ ਜੀ ਆਪਣੇ ਮੇਲ ਦੇ ਮਿਲਾਪ ਦੇ ਵਿੱਚ ਮਿਲਾ ਲੈਂਦੇ ਹਨ, ਤਿਸ ਚੂਕਾ ਜਮ ਭੈ ਭਾਰਾ ਹੈ, ਉਸ ਦਾ ਜਿਹੜਾ ਪਾਪਾਂ ਦਾ ਭਾਰ ਹੈ ਤੇ ਜਮਾਂ ਦਾ ਜਿਹੜਾ ਡਰ ਹੈ ਉਹ ਸਾਰਾ ਹੀ ਚੁੱਕਿਆ ਜਾਂਦਾ, ਦੂਰ ਹੋ ਜਾਂਦਾ ਹੈ।
ਪੰਜ ਤੱਤ ਮਿਲਕਾਇਆ ਕਿੰਨੀ,
ਪੰਜ ਤੱਤਾਂ ਦੁਆਰਾ ਪ੍ਰਿਥਵੀ ਆਕਾਸ਼ ਅੱਗ ਹਵਾ ਤੇ ਪਾਣੀ, ਇਹ ਪੰਜ ਤੱਤਾਂ ਨੂੰ ਮਿਲਾ ਕਰਕੇ, ਪੰਜੇ ਤੱਤ ਵਿਰੋਧੀ ਨੇ ਫਿਰ ਵੀ ਇਹਨਾਂ ਨੂੰ ਮਿਲਾ ਕਰਕੇ, ਪੰਜ ਤੱਤ ਪੰਜ ਤੱਤ ਪੰਜਾਂ ਤੱਤਾਂ ਦੁਆਰਾ ਮਿਲਕਾਇਆ ਕਿੰਨੀ, ਇਹਨਾਂ ਨੂੰ ਮਿਲਾ ਕਰਕੇ ਇਹ ਜਿਹੜਾ ਸਰੀਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਿਆਰ ਕਰ ਦਿੱਤਾ ਹੈ।
ਇਸ ਮੈਂ ਰਾਮ ਰਤਨ ਲੈ ਚੀਨੀ,
ਕਾਇਆ ਪੰਜ ਤੱਤਾਂ ਦਾ ਤਿਆਰ ਕਰਕੇ ਤੇ ਇਹਦੇ ਵਿੱਚ ਆਪਣੀ ਚੇਤਨ ਸੱਤਾ ਪਾ ਕਰਕੇ ਇਸ ਕਾਇਆ ਨੂੰ ਚੇਤਨ ਕਾਇ ਦੇ ਸਹਿਤ ਕੀਤਾ ਹੈ, ਤੇ ਫਿਰ ਇਸ ਦੇ ਵਿੱਚ, ਇਸ ਕਾਇਆ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਨੇ। ਇਸ ਮੈਂ ਰਾਮ ਰਤਨ ਲੈ ਚੀਨੀ, ਇਹਦੇ ਵਿੱਚ ਅਮੋਲਕ ਜੋ ਰਾਮ ਪਰਮੇਸ਼ਰ ਹੈ ਉਹ ਵਸਦਾ ਸਰੀਰ ਦੇ ਅੰਦਰ ਹੀ। ਤੇ ਇਸ ਨੂੰ ਚੀਨੀ ਗੁਰਮੁਖਾਂ ਨੇ ਜਾਣ ਲੈਣਾ ਕੀਤਾ ਹੈ।
ਆਤਮ ਰਾਮ ਰਾਮ ਹੈ ਆਤਮ ਹਰ ਪਾਈਏ ਸ਼ਬਦ ਵਿਚਾਰਾ ਹੈ।
ਹੁਣ ਜਿਹੜੀ ਆਤਮਾ ਹੈ ਪਰਮਾਤਮਾ ਦੀ ਅੰਸ਼, ਤੇ ਆਤਮਾ ਜੋ ਹੈ ਉਹੀ ਪਰਮੇਸ਼ਰ ਹੈ, ਤੇ ਜੋ ਪਰਮੇਸ਼ਰ ਹੈ ਉਹ ਆਤਮਾ ਦੇ ਵਿੱਚ ਵਸਦਾ ਹੈ। ਆਤਮਾ ਪਰਮਾਤਮਾ ਦੇ ਵਿੱਚ ਹੈ ਕਿਉਂਕਿ ਉਸਦੀ ਅੰਸ਼ ਹੈ, ਤੇ ਆਤਮਾ ਦੇ ਵਿੱਚ ਪਰਮਾਤਮਾ ਹੈ, ਤੇ ਪਰਮਾਤਮਾ ਦੀ ਰਾਮ ਆਤਮ ਰਾਮ ਰਾਮ ਹੈ ਆਤਮ। ਇਸੇ ਤਰੀਕੇ ਨਾਲ ਉਸ ਪਰਮੇਸ਼ਰ ਦੀ ਅੰਸ਼ ਇਹ ਆਤਮਾ ਹੈ, ਪਰ ਇਸ ਦੀ ਵਿਚਾਰ ਜਿਹੜੀ ਹੈ ਇਹ ਜਿਹੜੀ ਸ਼ੁਭ ਵਿਚਾਰ ਹੈ, ਹਰ ਪਾਈਏ ਸ਼ਬਦ ਵਿਚਾਰਾ ਹੈ। ਸ਼ਬਦ ਦੀ ਵਿਚਾਰ ਕਰਨ ਦੇ ਨਾਲ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਜਿਹੜੀ ਆਤਮਾ ਪਰਮਾਤਮਾ ਦੀ ਅੰਸ਼ ਹੈ। ਨਹੀਂ ਤਾਂ ਆਦਮੀ ਸੋਚਾਂ ਦੇ ਵਿੱਚ ਜਾਂ ਮਨ ਦੇ ਵਿੱਚ ਜਾਂ ਬੁੱਧੀ ਦੇ ਵਿੱਚ ਜਾਂ ਸਰੀਰ ਦੇ ਵਿੱਚ ਜਾਂ ਸੂਖਮ ਸਰੀਰ ਦੇ ਵਿੱਚ ਜਾਂ ਕਾਰਨ ਸਰੀਰ ਦੇ ਵਿੱਚ ਜਾਂ ਪੰਜਾਂ ਕੋਸ਼ਾਂ ਦੇ ਵਿੱਚ ਫਸਿਆ ਰਹਿੰਦਾ ਹੈ। ਸ਼ਬਦ ਦੀ ਵਿਚਾਰ ਕਰਨ ਦੇ ਨਾਲ ਹਰ ਪਾਈਏ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਇਆ ਜਾਂਦਾ ਪ੍ਰਾਪਤ ਹੁੰਦਾ ਹੈ।
ਸਤ ਸੰਤੋਖ ਰਹੋ ਜਨ ਭਾਈ,
ਇਹ ਭਾਈ ਜਨੋ ਸਤ ਨੂੰ ਅਤੇ ਸੰਤੋਖ ਨੂੰ ਧਾਰਨ ਕਰਕੇ ਰੱਖੋ। ਸਤ ਸਤ ਪ੍ਰਤੱਗੀ ਬਣੋ, ਸਤ ਜਤ ਸਤ ਵਿੱਚ ਪ੍ਰਪਾਕ ਰਹੋ, ਸਤ ਸੱਚ ਬੋਲੋ, ਸਤ ਸੱਚੇ ਨਾਮ ਦੇ ਵਿੱਚ ਲੱਗੋ ਅਤੇ ਸੰਤੋਖ ਪਦਾਰਥਾਂ ਦਾ ਲੋਭ ਕਰਨਾ ਛੱਡ ਦੇਣਾ ਇਹਨੂੰ ਸੰਤੋਖ ਕਹਿੰਦੇ ਨੇ। ਜਥਾ ਲਾਭ ਤਥਾ ਸੰਤੁਸ਼ਟ ਇਹਨੂੰ ਸੰਤੋਖ ਕਹਿੰਦੇ ਨੇ। ਇਸ ਤਰੀਕੇ ਦੇ ਨਾਲ ਹੇ ਭਾਈ ਜਨੋ ਸਤ ਨੂੰ ਧਾਰਨ ਕਰਕੇ ਰੱਖੋ, ਸੱਚ ਨੂੰ ਧਾਰਨ ਕਰਕੇ ਰੱਖੋ ਅਤੇ ਪਦਾਰਥਾਂ ਦੇ ਵੱਲੋਂ ਜਿਹੜਾ ਹਟ ਜਾਣਾ ਹੈ ਲੋਭ ਕਰਨਾ, ਇਸ ਤਰ੍ਹਾਂ ਦਾ ਸੰਤੋਖ ਧਾਰਨ ਕਰੋ।
ਖਿਮਾ ਗਹੋ ਸਤਗੁਰ ਸਰਣਾਈ,
ਖਿਮਾ ਸ਼ਿਮਾ ਕ੍ਰੋਧ ਨਾ ਕਰਨਾ ਇਹਨੂੰ ਖਿਮਾ ਕਹਿੰਦੇ ਨੇ। ਇਸ ਤਰੀਕੇ ਨਾਲ ਖਿਮਾ ਆਦਿਕ ਜਿਹੜੇ ਗੁਣ ਹਨ ਉਹਨਾਂ ਨੂੰ ਗਹੋ ਗ੍ਰਹਿਣ ਕਰਨਾ ਕਰੋ, ਸਤਗੁਰ ਨੂੰ ਸਰਣਾਈ ਅਤੇ ਸੱਚੇ ਗੁਰੂ ਦੀ ਸ਼ਰਨ ਵਿੱਚ ਆਉਣਾ ਕਰੋ।
ਆਤਮ ਚੀਨ ਪਰਾਤਮ ਚੀਨ ਗੁਰ ਸੰਗਤ ਨਿਸਤਾਰਾ ਹੈ।
ਗੁਰੂ ਦੀ ਸੰਗਤ ਦੁਆਰਾ ਆਤਮ ਚੀਨ ਆਤਮਾ ਨੂੰ ਆਪਣੇ ਆਪ ਨੂੰ ਜਾਣੋ ਵੀ ਮੈਂ ਕੀ ਚੀਜ਼ ਹਾਂ, ਮੇਰਾ ਸਰੂਪ ਕੀ ਹੈ। ਜਦੋਂ ਇਸ ਤਰ੍ਹਾਂ ਬੈਠ ਕਰਕੇ ਵਿਚਾਰ ਕਰੋਗੇ ਕਿ ਮੈਂ ਕੀ ਚੀਜ਼ ਹਾਂ, ਤਾਂ ਫਿਰ ਪ੍ਰਾਤਮ ਚੀਨੋ ਅਕਾਲ ਪੁਰਖ ਵਾਹਿਗੁਰੂ ਨੂੰ ਪਰਮੇਸ਼ਰ ਦੇ ਤਾਈ ਜਾਣ ਲਵੋਗੇ, ਇਹੋ ਨਿਸਤਾਰਾ ਹੈ। ਫਿਰ ਇਸ ਤਰੀਕੇ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ।
ਤਾਕਤ ਕੂੜ ਕਪਟ ਮੈਂ ਟੇਕਾ,
ਤਾਕਤ ਜਿਹੜੇ ਮਾਨਮੁਖ ਲੋਕ ਹਨ ਉਹਨਾਂ ਦੀ ਜਿਹੜੀ ਟੇਕ, ਉਹਨਾਂ ਦਾ ਆਸਰਾ ਝੂਠ ਅਤੇ ਛਲ ਦੇ ਵਿੱਚ ਹੈ। ਅਥਵਾ ਸਾਕਤ ਜਿਹੜੇ ਮਨਮੁਖ ਲੋਕ ਨੇ ਉਹ ਝੂਠ ਅਤੇ ਛਲ ਦੇ ਵਿੱਚ ਹੀ ਟਿਕੇ ਹੋਏ ਨੇ। ਆਪਣੇ ਆਪ ਨੂੰ ਉਹਨਾਂ ਨੇ ਝੂਠ ਬੋਲਣ ਦੇ ਵਿੱਚ ਅਤੇ ਛਲ ਕਰਨ ਦੇ ਵਿੱਚ ਸਾਕਤ ਮਨਮੁਖ ਲੋਕਾਂ ਨੇ ਲਾਇਆ ਹੋਇਆ ਹੈ। ਇਸੇ ਤਰੀਕੇ ਨਾਲ ਸਾਕਤ ਮਨਮੁਖ ਲੋਕ ਝੂਠ ਬੋਲਣ ਅਤੇ ਛਲ ਕਰਨ ਦੇ ਵਿੱਚ ਤਦਾਕਾਰ ਹੋ ਰਹੇ ਹਨ।
ਐਨਸ ਨਿੰਦਾ ਕਰੇ ਅਨੇਕਾ,
ਐਨਸ ਦਿਨ ਅਤੇ ਰਾਤ ਅਨੇਕਾਂ ਮਨੁੱਖਾਂ ਦੀ ਸਾਕਤ ਮਨਮੁਖ ਲੋਕ ਨਿੰਦਿਆ ਕਰਦੇ ਹਨ ਅਤੇ ਅਨੇਕਾਂ ਪ੍ਰਕਾਰ ਦੀ ਨਿੰਦਿਆ ਕਰਦੇ ਨੇ। ਨਿੰਦਾ ਭਲੇ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ, ਪਰ ਮਨਮੁਖ ਮੂਰਖ ਲੋਕ ਨਿੰਦਿਆ ਕਰਦੇ ਹਨ। ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ, ਸਭ ਤੋਂ ਵੱਡਾ ਪਾਪ ਨਿੰਦਿਆ ਹੈ। ਇਸੇ ਤਰੀਕੇ ਨਾਲ ਉਹਨਾਂ ਦੇ ਮੂੰਹ ਕਾਲੇ ਹੋਣਗੇ ਤੇ ਨਰਕੇ ਘੋਰ ਪਵਨ, ਘੋਰ ਨਰਕਾਂ ਦੇ ਵਿੱਚ ਉਹ ਪੈ ਜਾਣਗੇ। ਇਸ ਤਰੀਕੇ ਨਾਲ ਸਾਕਤ ਜਿਹੜੇ ਲੋਕ ਨੇ ਉਹ ਐਨਸ ਦਿਨ ਅਤੇ ਰਾਤ ਅਨੇਕਾਂ ਪ੍ਰਕਾਰ ਦੀ ਨਿੰਦਿਆ ਕਰਦੇ ਨੇ ਅਥਵਾ ਅਨੇਕਾਂ ਮਨੁੱਖਾਂ ਦੀ ਨਿੰਦਿਆ ਕਰਦੇ ਹਨ।
ਬਿਨ ਸਿਮਰਨ ਆਵੇ ਫੁਨ ਜਾਵੇ, ਗਰਭ ਜੋਨੀ ਨਰਕ ਮਜਾਰਾ ਹੈ।
ਇਸ ਪ੍ਰਕਾਰ ਨਿੰਦਿਆ ਕਰਦੇ ਨੇ, ਕਿਸੇ ਦੇ ਵਿੱਚ ਹੋਣੇ ਤਾਂ ਗੁਣ ਤੇ ਉਹਦੇ ਔਗਣ ਪੇਸ਼ ਕਰੀ ਜਾਣੇ, ਉਹਦੇ ਵਿੱਚ ਔਗਣ ਕੱਢੀ ਜਾਣੇ, ਉਹ ਨਿੰਦਿਆ ਕਹਿੰਦੇ ਹਨ। ਬੱਕਰੀ ਨੂੰ ਇਸੇ ਤਰੀਕੇ ਨਾਲ ਬੱਕਰੀ ਕਹਿਣਾ ਨਿੰਦਿਆ ਨਹੀਂ, ਸ਼ੇਰ ਨੂੰ ਜੇ ਬੱਕਰੀ ਕਹਿ ਦਈਏ ਤਾਂ ਇਹ ਫਿਰ ਨਿੰਦਿਆ ਹੈ। ਕਿਸੇ ਦੇ ਵਿੱਚ ਔਗਣ ਹੋਣੇ ਤੇ ਉਹਦੇ ਵਿੱਚ ਗੁਣ, ਕਿਸੇ ਚ ਔਗਣ ਹੋਣੇ ਉਹਦੇ ਵਿੱਚ ਔਗਣ ਹੋਣ ਕਰਕੇ ਉਹਦੇ ਵਿੱਚ ਗੁਣ ਕੱਢੀ ਜਾਣੇ, ਤੇ ਜੇ ਕਿਸੇ ਚ ਗੁਣ ਹੋਣ ਤੇ ਉਹਦੇ ਵਿੱਚ ਔਗਣ ਕੱਢੀ ਜਾਣੇ, ਬਿਨਾਂ ਕਾਰਨ ਹੀ ਕਿਸੇ ਦੇ ਔਗਣ ਕੱਢੀ ਜਾਣੇ, ਇਹ ਨਿੰਦਿਆ ਹੈ। ਇਸ ਤਰੀਕੇ ਨਾਲ ਮਨਮੁਖ ਬੰਦੇ ਕਰਦੇ ਨੇ ਤੇ ਫਿਰ ਬਿਨਾਂ ਸਿਮਰਨ ਤੋਂ ਆਉਂਦੇ ਜਾਂਦੇ ਨੇ, ਆਉਂਦੇ ਹਨ ਸੰਸਾਰ ਦੇ ਵਿੱਚ ਫਿਰ ਮਰ ਕੇ ਚਲੇ ਜਾਂਦੇ ਨੇ। ਗਰਭ ਜੋਨੀ ਨਰਕ ਮਜਾਰਾ ਹੈ, ਇਸ ਤਰੀਕੇ ਨਾਲ ਗਰਭ ਰੂਪੀ ਨਰਕ ਦੇ ਵਿੱਚ ਅਤੇ ਜੂਨਾਂ ਦੇ ਵਿੱਚ ਪੈ ਰਹਿੰਦੇ ਨੇ। ਅਥਵਾ ਗਰਭ ਦੇ ਵਿਚ ਪੈ ਰਹਿੰਦੇ ਹਨ, ਗਰਭ ਰੂਪੀ ਨਰਕ ਦੇ ਵਿਚ, ਅਥਵਾ ਗਰਭ ਦੇ ਵਿਚ ਪੈਂਦੇ ਨੇ ਤੇ ਨਾਲੇ ਨਰਕਾਂ ਦੇ ਵਿਚ ਪੈਂਦੇ ਨੇ ਤੇ ਨਰਕਾਂ ਦੇ ਵਿਚੋਂ ਨਿਕਲ ਕਰਕੇ ਫਿਰ ਜੂਨਾਂ ਦੇ ਵਿਚ ਪੈਂਦੇ ਰਹਿੰਦੇ ਹਨ।
ਆਕਤ ਜਮ ਕੀ ਕਾਣ ਨ ਚੁਕੈ।
ਇਸ ਤਰ੍ਹਾਂ ਦੇ ਜਿਹੜੇ ਸਾਖਤ ਮਨੁੱਖ ਨੇ, ਨਿੰਦਿਆ ਕਰਨ ਵਾਲੇ, ਝੂਠ ਕਮਾਉਣ ਵਾਲੇ, ਛਲ ਕਰਨ ਵਾਲੇ, ਇਸ ਤਰ੍ਹਾਂ ਦੇ ਮਨੁੱਖਾਂ ਨੂੰ, ਮਨਮੁਖ ਲੋਕਾਂ ਨੂੰ, ਸਾਖਤ ਲੋਕਾਂ ਨੂੰ ਜਮ ਕੀ ਕਾਣ ਨ ਚੁਕੈ, ਜਮਦੂਤਾਂ ਦੀ ਜਿਹੜੀ ਕਾਨ ਬਣਾਉਣ ਹੈ ਉਹ ਚੁੱਕਦੀ ਨਹੀਂ, ਦੂਰ ਨਹੀਂ ਹੁੰਦੀ, ਉਹਨਾਂ ਨੂੰ ਹਮੇਸ਼ਾ ਹੀ ਜਮਾਂ ਦਾ ਭੈ ਬਣਿਆ ਰਹਿੰਦਾ ਹੈ।
ਜਮ ਕਾ ਡੰਡ ਨਾ ਕਬੂ ਮੁਕੈ।
ਜਮਾਂ ਦਾ ਡੰਡ ਉਹਨਾਂ ਦੇ ਸਿਰ ਦੇ ਵਿੱਚ ਸਦਾ ਹੀ ਵੱਜਦਾ ਰਹਿੰਦਾ, ਕਦੇ ਮੁੱਕਦਾ ਨਹੀਂ, ਲਗਾਤਾਰ ਜਮਦੂਤਾਂ ਦਾ ਡੰਡਾ ਉਹਨਾਂ ਦੇ ਸਿਰ ਵਿੱਚ ਵੱਜਦਾ ਰਹਿੰਦਾ ਹੈ।
ਬਾਕੀ ਧਰਮ ਰਾਏ ਕੀ ਲੀਜੈ, ਸਿਰੇ ਅਫਰੇ ਉਪਾਰੇ ਅਫਾਰਾ।
ਇਸ ਤਰੀਕੇ ਦੇ ਨਾਲ ਅਫਾਰਾ ਉਹਨਾਂ ਨੂੰ ਹੰਕਾਰ ਵੀ ਹੈ, ਹੰਕਾਰ ਦੇ ਹੋਣ ਕਰਕੇ, ਝੂਠ ਨੂੰ ਕਮਾਉਣ ਕਰਕੇ, ਛਲ ਨੂੰ ਕਰਨ ਕਰਕੇ, ਨਿੰਦਿਆ ਕਰਨ ਕਰਕੇ। ਬਾਕੀ ਧਰਮ ਰਾਏ ਕੀ ਲੀਜੈ, ਧਰਮ ਰਾਏ ਦੇ ਜਿਹੜੇ ਭੇਜੇ ਹੋਏ ਜਮਦੂਤ ਨੇ ਅਥਵਾ ਧਰਮ ਰਾਜਾ ਹੈ ਜੋ ਉਹਨਾਂ ਦੇ ਕੋਲੋਂ ਬਾਕੀ ਮੰਗਦਾ, ਹਿਸਾਬ ਕਿਤਾਬ ਲੈਂਦਾ ਹੈ, ਫਿਰ ਅਫਰੇ ਉਹਨਾਂ ਦੇ ਭਾਰ ਦੇ, ਉਹਨਾਂ ਦੇ ਸਿਰ ਦੇ ਉੱਪਰ ਅਸਹਿ ਭਾਰ ਪਾਪਾਂ ਦਾ ਟਿਕਾਇਆ ਜਾਂਦਾ ਹੈ।
ਬਿਨ ਗੁਰ ਸਾਖਤ ਕਹੋ ਕੋ ਤਰਿਆ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਬਿਨ ਗੁਰ, ਗੁਰੂ ਤੋਂ ਬਿਨਾਂ ਦੱਸੋ ਭਾਈ ਕੋਈ ਸਾਖਤ ਮਨੁੱਖ ਸੰਸਾਰ ਸਮੁੰਦਰ ਤੋਂ ਤਰਿਆ ਹੈ? ਨਹੀਂ ਤਰਿਆ। ਗੁਰੂ ਤੋਂ ਬਿਨਾਂ ਸਾਖਤ ਮਨੁੱਖ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਿਆ ਹੈ।
ਹਉਮੈ ਕਰਤਾ ਭਵ ਜਲ ਪਰਿਆ।
ਹਉਮੈ ਕਰਦਾ ਹੋਇਆ, ਆਪਣੇ ਸਰੀਰ ਦੀ ਹੰਗਤਾ ਕਰਦਾ ਹੋਇਆ, ਭਵ ਜਲ ਪਰਿਆ, ਸੰਸਾਰ ਸਮੁੰਦਰ ਦੇ ਵਿਚ ਪਦਾਰਥਾਂ ਰੂਪੀ ਪਾਣੀ ਦੇ ਵਿਚ ਡੁੱਬ ਗਿਆ ਹੈ, ਪਾਰ ਨਹੀਂ ਹੋ ਸਕਿਆ।
ਬਿਨ ਗੁਰ ਪਾਰ ਨ ਪਾਵੇ ਕੋਈ, ਹਰ ਜਪੀਏ ਪਾਰ ਉਤਾਰਾ ਹੈ।
ਗੁਰੂ ਤੋਂ ਬਿਨਾਂ ਕੋਈ ਸੰਸਾਰ ਸਮੁੰਦਰ ਤੋਂ ਜੀਵ ਨੂੰ ਪਾਰ ਨਹੀਂ ਕਰ ਸਕਦਾ, ਸਤਿਗੁਰ ਸੱਚੇ ਪਾਤਸ਼ਾਹ ਜੀਵ ਦਾ ਪਾਰ ਉਤਾਰਾ ਕਰਨ ਵਾਲੇ ਹਨ। ਇਸ ਕਰਕੇ ਗੁਰੂ ਨੂੰ ਧਾਰਨ ਕਰਕੇ ਤੇ ਗੁਰਾਂ ਦੇ ਕੋਲੋਂ ਨਾਮ ਮੰਤਰ ਦੀ ਦਾਤ ਲੈ ਕਰਕੇ ਹਰ ਜਪੀਏ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੀਏ ਤਾਂ ਜੋ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ।
ਗੁਰ ਕੀ ਦਾਤ ਨਾ ਮਿਟੈ ਕੋਈ।
ਸਤਿਗੁਰਾਂ ਦੀ ਜਿਸ ਦੇ ਉੱਪਰ ਬਖਸ਼ਿਸ਼ ਹੋਈ ਹੈ ਉਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ, ਬਖਸ਼ਿਸ਼ ਰੂਪੀ ਦਾਤ ਨੂੰ ਕੋਈ ਵੀ ਮੇਟ ਨਹੀਂ ਸਕਦਾ ਹੈ।
ਜਿਸ ਬਖਸ਼ੇ ਤਿਸ ਤਾਰੇ ਸੋਈ।
ਸੰਸਾਰ ਦੀ ਕੋਈ ਵਸਤੂ ਪ੍ਰਾਪਤ ਹੋਈ ਹੋਵੇ, ਸੰਸਾਰ ਦੀ ਕੋਈ ਚੀਜ਼ ਕੋਲ ਹੋਵੇ, ਉਹ ਤਾਂ ਚੋਰ ਜਾਂ ਜ਼ੋਰ ਵਾਲੇ ਆਦਮੀ ਖੋ ਸਕਦੇ ਨੇ, ਪਰ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਪਿਆਰੇ ਕੋਈ ਵੀ ਨਹੀਂ ਖੋ ਸਕਦਾ। ਨੌਵੇਂ ਪਾਤਸ਼ਾਹ ਜੀ ਨੂੰ ਗੁਰਤਾਗਤੀ ਪ੍ਰਾਪਤ ਹੋਈ ਸੀ ਧੀਰ ਮਲੀਆਂ ਨੇ ਤੇ ਹੋਰ ਵੀ ਮਸੰਦਾਂ ਨੇ ਬਥੇਰਾ ਜ਼ੋਰ ਲਾਇਆ ਸੀ, ਪਰ ਉਹ ਬਖਸ਼ਿਸ਼ ਤਾਂ ਮਹਾਰਾਜ ਦੇ ਕੋਲ ਰਹੀ ਸੀ, ਕੋਈ ਖੋ ਨਹੀਂ ਸਕਿਆ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਦਾਤ ਨੂੰ, ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਜਿਸ ਬਖਸ਼ੇ ਤਿਸ ਤਾਰੇ ਸੋਈ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਦਿੰਦੇ ਨੇ ਉਸ ਨੂੰ ਅਕਾਲ ਪੁਰਖ ਜੀ ਤਾਰ ਦਿੰਦੇ ਨੇ, ਅਥਵਾ ਜਿਸ ਨੂੰ ਸਤਿਗੁਰੂ ਸਾਹਿਬ ਜੀ ਬਖਸ਼ ਦਿੰਦੇ ਨੇ ਉਹਨੂੰ ਮਹਾਰਾਜ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ।
ਜਨ ਨਾ ਮਰਨ ਦੁਖ ਨੇੜ ਨ ਆਵੇ, ਮਨ ਸੋ ਪ੍ਰਭ ਅਪਰੇ ਅਪਾਰਾ ਹੈ।
ਜਿਸ ਦੇ ਮਨ ਵਿਚ ਸੋ ਉਹ ਪ੍ਰਭੂ ਅਪਰ ਅਪਾਰਾ, ਪ੍ਰਕਿਰਤੀ ਤੇ ਪਾਰਾਵਾਰ ਤੋਂ ਪਰੇ ਅਕਾਲ ਪੁਰਖ ਹੈ, ਜਨਮ ਮਰਨ ਦੁੱਖ ਨੇੜ ਨਾ ਆਵੇ, ਉਹਨਾਂ ਦੇ ਨੇੜੇ ਜੰਮਣ ਤੇ ਮਰਨ ਦਾ ਦੁੱਖ ਨਹੀਂ ਆਉਂਦਾ ਹੈ।
ਗੁਰ ਤੇ ਭੁੱਲੇ ਆਵੋ ਜਾਵੋ।
ਗੁਰੂ ਤੋਂ ਭੁੱਲੇ ਹਨ ਜਿਹੜੇ, ਗੁਰਾਂ ਦੀ ਸਿੱਖਿਆ ਤੋਂ ਜਿਹੜੇ ਭੁੱਲ ਚੁੱਕੇ ਨੇ, ਗੁਰਾਂ ਦੀ ਸਿੱਖਿਆ ਨੂੰ ਭੁੱਲ ਚੁੱਕੇ ਨੇ, ਆਵੋ ਜਾਵੋ, ਉਹ ਸੰਸਾਰ ਦੇ ਵਿਚ ਆਉਂਦੇ ਹਨ ਤੇ ਮਰ ਕੇ ਚਲੇ ਜਾਂਦੇ ਹਨ।
ਜਨਮ ਮਰੋ ਫੁਨ ਪਾਪ ਕਮਾਵੋ।
ਪਾਪ ਕਮਾਵੋ, ਪਾਪਾਂ ਨੂੰ ਕਮਾਉਣ ਕਰਕੇ ਫੁਨ ਫਿਰ ਜਨਮ ਮਰੋ, ਜਨਮ ਲੈਂਦੇ ਹਨ ਅਤੇ ਫਿਰ ਦੁਬਾਰਾ ਮਰਨਾ ਹੁੰਦਾ, ਪਾਪਾਂ ਦੇ ਕਰਕੇ ਇਹ ਜਨਮ ਮਰਨ ਹੁੰਦਾ ਹੈ।
ਸਾਖਤ ਮੂੜ ਅਚੇਤ ਨ ਚੇਤ ਹੈ, ਦੁਖ ਲਾਗੇ ਤਾਂ ਰਾਮ ਪੁਕਾਰਾ ਹੈ।
ਸਾਖਤ ਹਨ ਜਿਹੜੇ ਮਨੁੱਖ, ਮਨਮੁਖ ਲੋਕ ਮੂੜ, ਮੂਰਖ, ਅਚੇਤ, ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ ਹਨ, ਅਚੇਤ ਭੁੱਲੇ ਹੋਏ ਨੇ, ਨਾ ਚੇਤੇ ਨਹੀਂ ਚੇਤੇ ਕਰਦੇ ਪਰਮੇਸ਼ਰ ਨੂੰ, ਤਾਂ ਫਿਰ ਉਹਨਾਂ ਨੂੰ ਦੁੱਖ ਲੱਗਦਾ, ਸੰਸਾਰ ਦਾ ਵੀ ਦੁੱਖ ਪ੍ਰਾਪਤ ਹੁੰਦਾ ਤੇ ਅੰਤ ਨੂੰ ਜਮਦੂਤਾਂ ਦਾ ਵੀ ਦੁੱਖ ਪ੍ਰਾਪਤ ਹੁੰਦਾ। ਜਦੋਂ ਉਹਨਾਂ ਨੂੰ ਦੁੱਖ ਪ੍ਰਾਪਤ ਹੁੰਦਾ ਤਾਂ ਰਾਮ ਪੁਕਾਰਾ ਹੈ, ਤਾਂ ਪਰਮੇਸ਼ਰ ਦੇ ਸਾਹਮਣੇ ਉਹ ਪੁਕਾਰ ਕਰਦੇ ਹਨ।
ਸੁਖ ਦੁੱਖ ਪੂਰਵ ਜਨਮ ਕੇ ਕੀਏ।
ਸੰਸਾਰ ਦੇ ਵਿੱਚ ਜਿੰਨੇ ਵੀ ਸੁਖ ਜਾਂ ਦੁੱਖ ਪ੍ਰਾਪਤ ਹੋਏ ਨੇ ਪੂਰਬਲੇ ਕੀਤੇ ਹੋਏ ਜਨਮਾਂ ਦੇ ਕਰਮਾਂ ਦੇ ਕਰਕੇ ਪ੍ਰਾਪਤ ਹੋਏ ਨੇ, ਜੇ ਸੁਖ ਪ੍ਰਾਪਤ ਹੋਏ ਨੇ ਪੁਰਬ ਜਨਮ ਕੇ ਕੀਏ, ਪੂਰਬਲੇ ਪਹਿਲੇ ਜਨਮਾਂ ਦੇ ਕੀਤੇ ਹੋਏ ਪੁੰਨਾਂ ਦੇ ਕਰਕੇ ਸੁਖ ਪ੍ਰਾਪਤ ਹੋਏ ਨੇ, ਦੁੱਖ ਤੇ ਦੁੱਖ ਪ੍ਰਾਪਤ ਹੋਏ ਨੇ ਪੁਰਬ ਜਨਮ ਕੇ ਕੀਏ, ਪੂਰਬਲੇ ਜਨਮਾਂ ਦੇ ਪਾਪਾਂ ਦੇ ਕਰਕੇ ਦੁੱਖ ਪ੍ਰਾਪਤ ਹੋਏ ਹਨ।
ਸੋ ਜਾਣੈ ਜਿਨ ਦਾਤਾ ਦੀਏ,
ਉਹ ਦਾਤਾ ਹੀ ਜਾਣਦਾ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਜੀਵ ਦੇ ਤਾਈ ਦੁੱਖ ਜਾਂ ਸੁਖ ਇਸ ਦੇ ਕਰਮਾਂ ਦੇ ਕਰਕੇ ਇਸ ਨੂੰ ਦੱਸ ਦਿੱਤੇ ਹਨ।
ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾ ਰਹੇ।
ਇਹ ਪ੍ਰਾਣੀ ਦੁੱਖ ਤਾਂ ਸੁਖ ਤੇਰੇ ਕਰਮਾਂ ਦੇ ਕਰਕੇ ਤੈਨੂੰ ਪ੍ਰਾਪਤ ਹੋਏ, ਤੂੰ ਦੋਸ਼ ਹੋਰਨਾਂ ਨੂੰ ਕਿਉਂ ਦਿੰਦਾ ਹੈ? ਜੇ ਤੈਨੂੰ ਦੁੱਖ ਪ੍ਰਾਪਤ ਹੋਇਆ ਤੂੰ ਹੋਰ ਕਿਸੇ ਨੂੰ ਦੋਸ਼ ਨਾ ਦੇ। ਸਦਾ ਦੋਸ਼ ਨਾ ਦੋ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਹੋਰਨਾਂ ਨੂੰ ਦੋਸ਼ ਨਾ ਦੇ, ਕਿਉਂਕਿ ਤੇਰੇ ਕਰਮਾਂ ਦਾ ਹੀ ਫਲ ਤੈਨੂੰ ਪ੍ਰਾਪਤ ਹੋਇਆ ਹੈ। ਇਸ ਕਰਕੇ ਹੇ ਪ੍ਰਾਣਾ ਧਾਰੀ ਜੀਵ, ਤੂੰ ਆਪਣਾ ਕੀਆ ਕਰਾ ਰਹੇ, ਆਪਣਾ ਕੀਤਾ ਹੋਇਆ ਤੂੰ ਪਿਛਲੇ ਜਨਮਾਂ ਦਾ ਜਿਹੜਾ ਹੈ ਉਸ ਨੂੰ ਤਕੜਾ ਹੋ ਕਰਕੇ ਕਰਾਰਾ, ਤਕੜਾ ਹੋ ਕਰਕੇ ਆਪਣੇ ਕੀਤੇ ਹੋਏ ਕਰਮਾਂ ਨੂੰ ਸਹੋ ਸਹਿਣਾ ਕਰ।
ਹਉਮੈ ਮਮਤਾ ਕਰਦਾ ਆਇਆ,
ਹਉਮੈ ਦੇ ਕਰਕੇ ਤੇ ਪਦਾਰਥਾਂ ਦੀ ਮੇਰ ਕਰਕੇ ਸੰਸਾਰ ਦੇ ਵਿਚ ਇਸ ਦਾ ਆਉਣਾ ਹੋਇਆ ਹੈ।
ਆਸਾ ਮਨਸਾ ਬੰਧ ਚਲਾਇਆ,
ਮਨਸਾ ਇਸ਼ਾਵਾਂ ਤੇ ਆਸਾਵਾਂ ਹਨ ਜਿਹੜੀਆਂ, ਮਨਸਾ ਬੁੱਧੀ ਦੇ ਵਿਚ ਜਿਹੜੀ ਪਦਾਰਥਾਂ ਦੀ ਆਸ ਲਾਈ ਹੈ ਉਹਦੇ ਕਰਕੇ ਇਸ ਨੂੰ ਬੰਨ ਕਰਕੇ ਇਸ ਨੂੰ ਚਲਾਇਆ ਜਾਂਦਾ ਹੈ।
ਮੇਰੀ ਮੇਰੀ ਕਰਤ ਕਿਆ ਲੇ ਚਾਲੇ, ਬਿਖਲਾਦੇ ਸ਼ਾਰ ਬਿਕਾਰ ਹੈ।
ਮੇਰੀ ਮੇਰੀ ਕਰਦਿਆਂ ਹੋਇਆ ਕੀ ਲੈ ਜਾਵੇਗਾ ਸੰਸਾਰ ਤੋਂ? ਕੁਝ ਨਹੀਂ ਲੈ ਕੇ ਜਾਵੇਗਾ। ਬਿਖਲਾਦੇ ਸ਼ਾਰ ਬਿਖਾਰਾ ਹੈ, ਵਿਸ਼ਿਆ ਵਿਕਾਰਾਂ ਰੂਪੀ ਜਿਹੜੀ ਸਵਾਹ ਹੈ ਤੂੰ ਆਪਣੇ ਉੱਪਰ ਲੱਦ ਲਈ ਹੈ।
ਹਾਰ ਕੀ ਭਗਤ ਕਰੋ ਜਨ ਭਾਈ,
ਇਹ ਭਾਈ ਜਨੋ ਪਰਮੇਸ਼ਰ ਦੀ ਭਗਤੀ ਕਰੋ।
ਕਥ ਕਥ ਮਨ ਮਨ ਹੈ ਸਮਾਈ,
ਕਥ ਜੋ ਕਥਨ ਤੋਂ ਰਹਿਤ ਪਰਮੇਸ਼ਰ ਹੈ ਉਸ ਦੇ ਨਾਮ ਨੂੰ ਕਥਨ ਕਰੋ। ਮਨ ਮਨ ਹੈ ਸਮਾਈ, ਤਾਂ ਜੋ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਹਨ ਉਹ ਮਨ ਦੇ ਵਿਚ ਹੀ ਸਮਾ ਜਾਣਗੀਆਂ, ਖਤਮ ਹੋ ਜਾਣਗੀਆਂ।
ਉੱਠ ਚਲਤਾ ਠਾਕ ਰੱਖੋ ਘਰ ਆਪਣੇ, ਦੁੱਖ ਕਾਟੇ ਕਾਟਣ ਹਾਰਾ ਹੈ।
ਚਲਤਾ ਇਹ ਜਿਹੜਾ ਮਨ ਹੈ ਸਰੀਰ ਦੇ ਵਿਚੋਂ ਉੱਠ ਕਰਕੇ ਪਦਾਰਥਾਂ ਦੇ ਵੱਲ ਦੌੜਦਾ ਹੈ, ਠਾਕ ਰੱਖੋ ਘਰ ਆਪਣੇ, ਇਸ ਨੂੰ ਆਪਣੇ ਸਰੀਰ ਰੂਪੀ ਘਰ ਦੇ ਵਿਚ ਹੀ ਰੋਕਣਾ ਕਰੋ, ਮਨ ਨੂੰ ਸਰੂਪ ਰੂਪੀ ਘਰ ਦੇ ਵਿਚ ਹੀ ਰੋਕਣਾ ਕਰੋ, ਤਾਂ ਫਿਰ ਦੁੱਖ ਕਾਟਾ ਕਾਟਣ ਹਾਰਾ ਹੈ। ਉਹ ਕੱਟਣ ਵਾਲਾ ਪਰਮੇਸ਼ਰ ਤੋਂ ਦੁੱਖਾਂ ਨੂੰ ਕੱਟਣ ਵਾਲਾ ਹੈ, ਤੇਰੇ ਸਾਰੇ ਦੁੱਖਾਂ ਨੂੰ ਕੱਟ ਦੇਵੇਗਾ।
ਹਾਰ ਗੁਰਪੂਰੇ ਕੀ ਓਟ ਪਰਾਤੀ,
ਜਿਨ੍ਹਾਂ ਨੇ ਪੂਰੇ ਗੁਰੂ ਨੂੰ ਧਾਰਨ ਕੀਤਾ ਹੈ ਉਹਨਾਂ ਨੇ ਹਰੀ ਪਰਮੇਸ਼ਰ ਦੀ ਓਟ ਦੇ ਵਿਚ ਇਸ ਜੀਵ ਨੂੰ ਪਾ ਦਿੱਤਾ ਹੈ।
ਗੁਰਮੁਖ ਹਰ ਲਿਵ ਗੁਰਮੁਖ ਜਾਤੀ,
ਗੁਰਮੁਖ ਨੇ ਗੁਰੂ ਪਿਆਰੋ ਲਿਵ ਲਾ ਕਰਕੇ ਮੁਖੀ ਗੁਰੂ ਦੁਆਰਾ ਜਾਤੀ ਉਸ ਪਰਮੇਸ਼ਰ ਦੀ ਲਿਵ ਦੇ ਵਿਚ ਬਿਰਤੀ ਲਾਉਣ ਨੂੰ ਜਾਣ ਲਿਆ ਹੈ।
ਨਾਨਕ ਰਾਮ ਨਾਮ ਮਤਿ ਉਤਮ, ਹਰ ਬਖਸੇ ਪਾਰੀ ਉਤਾਰਾ ਹੈ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣਾ ਹੀ ਉੱਤਮ ਹੈ, ਅਥਵਾ ਉੱਤਮ ਸ਼੍ਰੇਸ਼ਟ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਹਰ ਬਖਸ਼ੇ ਪਾਰ ਉਤਾਰਾ ਹੈ। ਜਦੋਂ ਵਾਹਿਗੁਰੂ ਜੀ ਬਖਸ਼ ਦਿੰਦੇ ਨੇ ਤਾਂ ਇਸ ਜੀਵ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮੁਆਫੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਦੀ ਦਾਤ ਬਖਸ਼ਣੀ ਉਪਦੇਸ਼ ਆਪਣੇ ਹਿਰਦੇ ਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪ੍ਰਲੋਕ ਸੁਹੇਲੇ ਹੋ ਜਾਣ।
ਹਾਰ ਗੁਰਪੂਰੇ ਕੀ ਓਟ ਪਰਾਤੀ, ਗੁਰਮੁਖ ਹਾਰ ਲਿਵ ਗੁਰਮੁਖ ਜਾਤੀ, ਨਾਨਕ ਰਾਮ ਨਾਮ ਮਤਿ ਉਤਮ, ਹਰ ਬਖਸੇ ਪਾਰ ਉਤਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।